कई जन्म भय कीट पतंगा, कई जन्म गजमीन कुरंगा, कई जन्म पंखी सर्प होयो, कई जन्म है वज्र पिजोयो, मिल जगदीश मिलन की भरिया, रंग काली देश जरिया, बहुत जन्म बिछरे थे माधो ये जन्म तुम्हारे लिखे, सात पीत खेलत हस्त हरवें जन्म अनेक, अवजलते काडो प्रभु नानक तेरी टेक, बहुत जन्म बिछरे थे माधो ये जन्म तुम्हारे लेके, कैरवदास आस लग जियो कृपयो दर्शन देखे, देखे विच लालो जी जन्म तुम्हारे लेके, देखे विच लालो जन्म
ਖਿਆਲ ਨੂੰ
ਪੂਰਾ ਪੂਰਾ ਟਿਕਾ ਕੇ ਰੱਖਣਾ ਚਾਹੀਦਾ। ਮਨੁੱਖਾ ਸਰੀਰ ਜੋ ਸਾਨੂੰ ਪ੍ਰਾਪਤ ਹੈ, ਜਿਸ ਵਿਚ ਅਸੀਂ ਹੁਣ ਬੈਠੇ ਹੋਏ, ਗਲਤੀ ਕਰਕੇ ਭੁੱਲ ਕਰਕੇ ਅਗਿਆਨ ਦੇ ਵੱਸ ਹੋ ਕੇ ਜਹਾਲਤ ਦਾ ਪਰਦਾ ਅਸੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਆਤਮਾ ਦੇ ਜਿਸਮ ਮੰਨ ਲਿਆ। ਪਰ ਜਿਸ ਵਕਤ ਉਹ ਪਰਦਾ ਦੂਰ ਹੁੰਦਾ ਹੈ, ਅਸਲੀ ਆਪਣੇ ਆਪੇ ਦੀ ਸੋਝੀ ਪੈਂਦੀ ਹੈ। ਇਸ ਦੀ ਭੁੱਲ ਉਤਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਅਸਲੀਅਤ ਨੂੰ ਸਮਝ ਨਹੀਂ ਲੈਂਦਾ। ਜਿਵੇਂ ਇੱਕ ਮਕਾਨ ਵਿੱਚ ਵਸਣ ਵਾਲਾ ਪੁਰਸ਼ ਕਿਸੇ ਨਸ਼ੇ ਦੇ ਅਧੀਨ ਹੋ ਕੇ ਬੁੱਧ ਟਿਕਾਣੇ ਨਾ ਹੋਣ ਕਰਕੇ ਆਪਣੇ ਆਪ ਨੂੰ ਮਕਾਨ ਹੀ ਮੰਨੀ ਜਾਵੇ, ਸਾਰੇ ਲੋਕ ਕਹਿਣਗੇ ਇਸਦੀ ਬੁੱਧ ਟਿਕਾਣੇ ਨਹੀਂ, ਇਸਨੇ ਕੋਈ ਗੂੜਾ ਨਸ਼ਾ ਪੀਤਾ ਹੋਇਆ। ਜਦੋਂ ਨਸ਼ਾ ਉਤਰਦਾ ਹੈ ਫਿਰ ਸਮਝਦਾ ਮੇਰੀ ਕਿਤਨੀ ਭੁੱਲ ਸੀ, ਬਜਾਏ ਮਤੀਨ ਦੇ ਆਪਣੇ ਆਪ ਨੂੰ ਮਕਾਨ ਮੰਨ ਰਿਹਾ ਸੀ। ਮਕਾਨ ਤਾਂ ਮੇਰੇ ਰਹਿਣ ਵਾਲੀ ਜਗ੍ਹਾ ਹੈ, ਕੁਛ ਦਿਨ ਇਸ ਮਕਾਨ ਵਿੱਚ ਕੱਟ ਕੇ ਫਿਰ ਤੁਰ ਜਾਣਾ। ਇਸੇ ਤਰ੍ਹਾਂ ਹੀ ਜਿਸਮ ਮਕਾਨ ਹੈ, ਸ਼ਬਦ ਆਪਣਾ ਆਪਾ ਜੋ ਹੈ ਜਿਸਨੂੰ ਰੂਹ ਯਾ ਜੀਵਾਤਮਾ ਜਾਂ ਅੰਗਰੇਜ਼ੀ ਵਾਲੇ ਸੋਲ ਕਹਿੰਦੇ ਹਨ, ਉਹ ਸ਼ਬਦ ਆਪਣਾ ਆਪਾ ਹੈ। ਉਹ ਮਰਨ ਵਾਲੀ ਚੀਜ਼ ਨਹੀਂ, ਅਗਰ ਮਰ ਜਾਏ ਅੱਗੇ ਜਨਮ ਕੌਣ ਧਾਰਨ ਕਰੇ। ਮਰਨ ਹਾਰੀਏ ਜੀਰਾ ਨਾਹੀਂ, ਕੀਤੇ ਕਰਮਾਂ ਦਾ ਫਲ ਭੁਗਤਣ ਵਾਸਤੇ ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸਹਿਤ ਇਉਂ ਅੱਗੇ ਤੁਰ ਜਾਂਦਾ ਹੈ ਜਿਵੇਂ ਹਵਾ ਫੁੱਲਾਂ ਦੀ ਸੁਗੰਧੀ ਜਾਂ ਦੁਰਗੰਧੀ ਲੈ ਕੇ ਪਤਾ ਨਹੀਂ ਕਿਸ ਵੇਲੇ ਅੱਗੇ ਨੂੰ ਤੁਰ ਜਾਂਦੀ। ਸੋ ਅੱਗੇ ਜਾ ਕੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਹੋਰ ਕੋਈ ਦੇਹ ਧਾਰਦਾ ਹੈ, ਉੱਥੇ ਦੁੱਖ ਸੁੱਖ ਪਾਉਂਦਾ ਹੈ। ਇਹਦਾ ਸਿਲਸਿਲਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਜਿਸ ਵਾਹਿਗੁਰੂ ਤੋਂ ਵਿਛੜਿਆ ਹੈ। ਇਹ ਜੀਵ ਰੂਪੀ ਬੂੰਦ ਜਿਸ ਬ੍ਰਹਮ ਰੂਪੀ ਸਮੁੰਦਰ ਵਿੱਚੋਂ ਵਿਛੜੀ ਹੈ, ਉਸ ਵਿੱਚ ਨਹੀਂ ਮਿਲ ਜਾਂਦਾ। ਇਸ ਵਾਸਤੇ ਹੀ ਮਾਨਵ ਤਨ ਵਿੱਚ ਆ ਕੇ ਵੱਡੇ ਭਾਗ ਹੁਣ ਇਸਨੂੰ ਸਤਸੰਗ ਪ੍ਰਾਪਤ ਹੋਵੇ। ਜਿੱਥੋਂ ਇਸਨੂੰ ਸੱਤ ਦੀ ਸੋਝੀ ਪੈਂਦੀ ਹੈ, ਇਸ ਪਾਸੇ ਦੀ ਸਮਝ ਪੈਂਦੀ ਹੈ। ਜਿਹੋ ਜੀ ਵਿਦਿਆ ਪ੍ਰਾਪਤ ਕਰਨੀ ਹੋਵੇ, ਉਹੋ ਜਿਹੇ ਸਕੂਲ ਜਾਂ ਕਾਲਜ ਵਿੱਚ ਦਾਖਲ ਹੋਣਾ ਪੈਂਦਾ ਹੈ। ਉਹੀ ਜਿਹੀ ਫਿਰ ਉਸਨੂੰ ਸਮਝ ਪੈਂਦੀ ਹੈ। ਰੂਹਾਨੀਅਤ ਦੀ ਸਮਝ ਹਮੇਸ਼ਾ ਰੂਹਾਨੀ ਸਕੂਲਾਂ ਜਾਂ ਕਾਲਜਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਰੂਹਾਨੀ ਸਕੂਲ ਕਾਲਜ ਕਿਸ ਨੂੰ ਕਹਿੰਦੇ? ਸਤਸੰਗ ਨੂੰ ਕਹਿੰਦੇ। ਸਤਸੰਗ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ। ਇਉਂ ਕਰਕੇ ਇਸਨੂੰ ਇਹ ਮਾਨੁਖ ਦੇ ਬੜਾ ਮੁਸ਼ਕਿਲ ਪ੍ਰਾਪਤ ਹੋਇਆ ਹੈ। ਕੀੜੇ ਪਤੰਗੇ ਹਾਥੀ ਘੋੜੇ ਉੱਠ ਵੈਲ ਸਭ ਥੂਏ, 84 ਲੱਖ ਜੋਨ ਵਿੱਚੋਂ 1.84 ਲੱਖ ਜੀਆ ਜੋਨ ਭੁਗਤ ਕੇ ਫਿਰ ਇਸ ਮਨੁੱਖਾ ਦੇ ਨੂੰ ਪ੍ਰਾਪਤ ਹੋਇਆ, ਜਿਸ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ। ਜਿਹੜੀ ਦੇਹੀ ਨੂੰ ਲੋਚ ਦੇਨੇ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਅਜ ਹਰ ਕੀ ਸੇਵ ਮਾਨੁਕ ਦੇ ਦੀ ਇੱਛਾ ਦੇਵਤਾ ਲੋਕ ਵੀ ਕਰ ਰਹੇ ਹਨ ਸਵਾਲ ਪੈਦਾ ਹੁੰਦਾ ਹੈ ਅਣਜਾਣ ਪੁਰਸ਼ ਨੂੰ ਦੇਵਤਾ ਲੋਕ ਜਿਨ੍ਹਾਂ ਨੂੰ ਮਨੁੱਖ ਨਾਲੋਂ ਇਨਸਾਨ ਨਾਲੋਂ ਬਹੁਤ ਗੁਣਾ ਜ਼ਿਆਦਾ ਸੁੱਖਾਂ ਦੀ ਪ੍ਰਾਪਤੀ ਹੈ ਹਰ ਕਿਸਮ ਦੇ ਜਿਸਮਾਨੀ ਸੁੱਖ ਦੇਵਤਾ ਲੋਕਾਂ ਨੂੰ ਇਨਸਾਨ ਨਾਲੋਂ ਬਹੁਤ ਜ਼ਿਆਦਾ ਤੇ ਬਹੁਲਤਾ ਨਾਲ ਪ੍ਰਾਪਤ ਹਨ ਉਹ ਲੋਕ ਇਸ ਮਾਨੁਖਤਨ ਵਿੱਚ ਆਉਣ ਦੀ ਕਿਉਂ ਇੱਛਾ ਰੱਖਦੇ ਹਨ ਉਹਨਾਂ ਨੂੰ ਇਹ ਕੀ ਦਿਮਾਗ ਵਿੱਚ ਗੱਲ ਬੈਠੀ ਹੋਈ ਹੈ ਗਲਤ ਫਹਿਮੀ ਹੈ ਜਾਂ ਕੁਛ ਹੋਰ ਭੇਦ ਹੈ ਇਉਂ ਸਵਾਲ ਪੈਦਾ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਉਸਦਾ ਜਵਾਬ ਵਿਚਾਰ ਸ਼ੁਰੂ ਕਰਦੇ ਦੁਨੀਆਂ ਤੇ ਸੁਖੀ ਕੋਈ ਵੀ ਨਹੀਂ ਸਿਵਾਏ ਉਹਨਾਂ ਪੁਰਸ਼ਾਂ ਦੇ ਜਿਹੜੇ ਸੁਖ ਸਰੂਪ ਵਹਿਰ ਨਾਲ ਜੁੜੇ ਹਨ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਪ੍ਰਭੂ ਕੇ ਦਾਸ ਸੁਖ ਸਰੂਪ ਹੈ ਵਾਹਿਗੁਰੂ ਜਿਹਦੇ ਵਿੱਚ ਦੁੱਖ ਨਹੀਂ ਮੌਤ ਨਹੀਂ ਬਿਮਾਰੀ ਨਹੀਂ ਕਲੇਸ਼ ਨਹੀਂ ਤਾਪ ਨਹੀਂ ਦੁੱਖ ਨਹੀਂ ਇੱਕ ਰਸ ਆਨੰਦ ਦਾ ਸਾਗਰ ਹੈ ਵਾਧਾ ਘਾਟਾ ਨਹੀਂ ਤਾਂ ਉਸ ਵਿੱਚ ਜੋ ਮਿਲ ਗਿਆ ਕਿਉਂਕਿ ਹਾਂ ਤਾਂ ਅਸੀਂ ਉਸੀ ਦੀਆਂ ਉਸ ਤੋਂ ਵਿਛੜ ਕੇ ਤਕਲੀਫਾਂ ਉਠਾ ਰਹੇ ਹਾਂ ਜਦੋਂ ਉਸ ਵਿੱਚ ਮਿਲ ਗਿਆ ਫਿਰ ਤਮਾਮ ਦੁੱਖਾਂ ਤੋਂ ਬਰੀ ਹੋ ਜਾਣਾ ਹੁੰਦਾ ਸੋਇਓ ਇੱਕ ਕੋਈ ਸ਼ਾਹੂਕਾਰ ਜਿਸਦੇ ਘਰ ਧਨ ਪਦਾਰਥ ਦਾ ਕੋਈ ਘਾਟਾ ਨਹੀਂ ਬੜੇ ਮਹਿਲ ਮਾੜੀਆਂ ਮਕਾਨ ਆਦਿ ਹਨ ਜਾਇਦਾਦ ਬਹੁਤ ਹੈ ਸਾਹਿਬ ਨੇ ਇਤਨਾ ਕੁਛ ਪ੍ਰਾਪਤ ਹੈ ਪਰ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਉਹਦਾ ਚਿੱਤ ਬੜਾ ਦੁਖੀ ਰਹਿੰਦਾ ਹੈ ਅਸ਼ਾਂਤ ਰਹਿੰਦਾ ਹੈ ਇਉਂ ਜਲਦਾ ਬਲਦਾ ਰਹਿੰਦਾ ਜਿਵੇਂ ਪੱਠ ਵਿੱਚ ਦਾਣਾ ਪੁੱਜਦਾ ਚੰਗੀ ਨੀਂਦ ਨਹੀਂ ਆਉਂਦੀ ਖਾਣਾ ਚੰਗਾ ਨਹੀਂ ਲੱਗਦਾ ਸੋਇਓ ਉਹਦੀ ਹਾਲਤ ਹੈ ਸਾਰੀ ਦੁਨੀਆ ਨੂੰ ਗੁਰੂ ਬਾਬੇ ਨੇ ਦੁਖੀ ਦੱਸਿਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਸਭ ਸੰਸਾਰ ਹੋਰ ਸਭ ਕੁਛ ਭਾਵੇਂ ਉਸਨੂੰ ਪ੍ਰਾਪਤ ਹੈ ਪਰ ਇੱਕ ਗੱਲ ਔਲਾਦ ਜਾਂ ਪੁੱਤਰ ਦੀ ਪ੍ਰਾਪਤੀ ਨਾ ਹੋਣ ਕਰਕੇ ਉਸਦਾ ਚਿੱਤ ਹਰ ਵਕਤ ਦੁਖੀ ਰਹਿੰਦਾ ਹੈ ਅਸ਼ਾਂਤ ਰਹਿੰਦਾ ਹੈ ਚੰਗੀ ਨੀਂਦ ਨਹੀਂ ਆਉਂਦੀ ਖਾਣੇ ਚੰਗੇ ਨਹੀਂ ਲੱਗਦੇ ਤਮਾਮ ਵਿਭੂਤੀ ਵਿਉਹ ਵਰਗੀ ਲੱਗਦੀ ਹੈ ਚਾਹੁੰਦਾ ਹੈ ਕਿਵੇਂ ਨੇ ਕਿਵੇਂ ਘਰ ਦਾ ਚਾਨਣਾ ਪ੍ਰਾਪਤ ਹੋਵੇ ਬਹੁਤ ਸਾਰੇ ਉਪਾਅ ਯਤਨ ਇਲਾਜ ਮੁਆਲਜੇ ਕਰ ਸਕਿਆ ਅਖੀਰ ਕਿਸੇ ਗੁਰਮੁਖ ਨੇ ਦੱਸਿਆ, ਸੇਠ ਜੀ ਇੱਕ ਉਪਾਅ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਹੈ, ਅਗਰ ਤੂੰ ਉਹਨਾਂ ਦੇ ਨੁਸਖੇ ਨੂੰ ਅਮਲ ਵਿੱਚ ਲੈ ਆਵੇਂ ਤਾਂ ਇੱਕ ਪੁੱਤਰ ਕਿਹਾ ਚਾਰੇ ਪਦਾਰਥ ਪ੍ਰਾਪਤ ਕਰ ਸਕਦਾ ਹੈ। ਇਹ ਸੁਣ ਕੇ ਉਸਨੂੰ ਹੌਸਲਾ ਹੋਇਆ, ਨੁਸਖਾ ਇਹੋ ਜਿਹਾ ਕਿਹੜਾ ਹੈ ਜੋ ਚਾਰੇ ਪਦਾਰਥ ਦੇਣ ਨੂੰ ਸਮਰੱਥ ਹੈ? ਧਰਮ ਅਰਥ ਕਾਮ ਮੋਕਸ਼ ਦੁਨੀਆਂ ਚਾਰੇ ਪਦਾਰਥਾਂ ਵਿੱਚ ਖਤਮ ਹੋ ਜਾਂਦੀ, ਇਹੋ ਜਿਹਾ ਨੁਸਖਾ ਕਿਹੜਾ ਹੈ? ਮੈਂ ਬੜੇ ਨੁਸਖੇ ਵਰਤੇ, ਬਹੁਤ ਹਕੀਮਾਂ ਡਾਕਟਰਾਂ ਦੇ ਨੁਸਖੇ ਅਮਲ ਵਿੱਚ ਲੈ ਆਉਂਦੇ, ਪਰ ਕੋਈ ਵੀ ਕਾਰਗਰ ਸਾਬਤ ਨਹੀਂ ਹੋ ਸਕਿਆ। ਇਹੋ ਜਿਹਾ ਨੁਸਖਾ ਕਿਹੜਾ ਹੈ? ਉਹ ਕਹਿਣ ਲੱਗਾ, ਠੀਕ ਹੈ, ਦੁਨਿਆਵੀ ਹਕੀਮਾਂ ਡਾਕਟਰਾਂ ਦੇ ਨੁਸਖੇ ਵਰਤੇ ਹੋਣਗੇ, ਉਹ ਜੀਵ ਹਨ, ਉਹਨਾਂ ਦੀ ਬੁੱਧ ਬਹੁਤ ਛੋਟੀ ਹੈ, ਜਿਤਨੀ ਕੁ ਬੁੱਧ ਉਹੋ ਜਿਹੇ ਉਹਨਾਂ ਦੇ ਨੁਸਖੇ। ਪਰ ਗੁਰੂ ਅਰਜਨ ਦੇਵ ਮਹਾਰਾਜ ਸਾਕਸ਼ਾਤ ਈਸ਼ਵਰ ਸਰੂਪ ਹਨ। ਜੀਵ ਜਿਹੜਾ ਹੈ ਮਾਇਆ ਦੇ ਅਧੀਨ ਹੈ, ਈਸ਼ਵਰ ਮਾਇਆ ਤੇ ਕੰਟਰੋਲਰ ਹੈ, ਸਾਰੀ ਮਾਇਆ ਉਸਦੇ ਕੰਟਰੋਲ ਵਿੱਚ ਹੈ। ਇਸ ਕਰਕੇ ਉਹਨਾਂ ਦਾ ਨੁਸਖਾ ਜਿਹੜਾ ਹੈ ਵਿਅਰਥ ਨਹੀਂ ਜਾਂਦਾ। ਉਹ ਕਹਿਣ, ਫਿਰ ਦੱਸੋ ਜਲਦੀ, ਮੈਂ ਉਸ ਨੁਸਖੇ ਨੂੰ ਅਮਲ ਵਿੱਚ ਲਿਆਵਾਂ ਤਾਂ ਕਿ ਮੇਰੇ ਘਰ ਵਿੱਚ ਰੋਸ਼ਨੀ ਹੋਵੇ। ਉਸਨੇ ਇਹ ਕੁਛ ਦੱਸਿਆ, ਪਿਆਰਿਆ ਸੇਵਾ ਕਰ ਲੈ ਸਾਧੂਆਂ, ਪਿਆਰਿਆ ਸੇਵਾ ਕਰ ਲੈ ਸਾਧੂਆਂ। ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਲਿਦੇ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਹਮੈ ਛੋੜੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸ਼ਰਣੀ ਉਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਸ। ਚਾਰ ਪਦਾਰਥ ਮਰਦ ਕਾਮ ਮੋਖ, ਇਹ ਚਾਰੇ ਮਿਲਦੇ ਹਨ। ਸੇਵਾ ਕੀਤਿਆਂ ਨੁਸਖੇ ਨੂੰ ਅਮਲ ਵਿੱਚ ਲਿਆ, ਤਦੇ ਬਿਮਾਰੀ ਨੂੰ ਦੂਰ ਕਰਨ ਨੂੰ ਸਮਰੱਥ ਹੁੰਦਾ ਹੈ। ਨੁਸਖੇ ਨੂੰ ਰਿੜ ਕੇ ਪੀਤੀਆਂ ਜਾਂ ਨੁਸਖੇ ਨੂੰ ਰਿਪੀਟ ਕੀਤੀਆਂ ਬਿਮਾਰ ਨਹੀਂ ਹਟਿਆ ਕਰਦੇ। ਸੇਵਾ ਕਰਨੀ ਬੜੀ ਮੁਸ਼ਕਲ ਹੈ, ਬੜੀ ਔਖੀ ਹੈ। ਜਿਹਨਾਂ ਜਿਹਨਾਂ ਸੇਵਾ ਕੀਤੀ, ਕਿਹਨੂੰ ਚਾਰ ਪਦਾਰਥ ਨਹੀਂ ਮਿਲੇ। ਲੈਣਾ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਸੱਤੇ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਸਭ ਦੁਨੀਆਂ ਦਾ ਉਧਾਰ ਕਰਕੇ ਆਪ ਜੀ ਕਰਤਾਰਪੁਰ ਆ ਕੇ ਨਿਵਾਸ ਰੱਖਦੇ ਨੇ। ਪਿਛਲੀ ਅਵਸਥਾ ਦੇ ਵਿੱਚ ਸ਼੍ਰੀ ਬਿਰਧ ਹੋ ਗਿਆ, ਇੱਥੇ ਗੁਰਦੁਆਰਾ ਬਣਾਉਂਦੇ ਹਨ, ਲੰਗਰ ਜਾਰੀ ਕੀਤਾ, ਦੋ ਵੇਲੇ ਕਥਾ ਕੀਰਤਨ ਸ਼ੁਰੂ ਹੈ। ਅੰਮ੍ਰਿਤ ਵੇਲੇ ਸਿੱਖ ਉੱਠ ਕੇ ਨਾਮ ਅਭਿਆਸ ਕਰਦੇ ਹਨ, ਉਸ ਤੋਂ ਬਾਅਦ ਕੀਰਤਨ ਕਥਾ ਵਿੱਚ ਜੁੜਦੇ ਹਨ। ਦਿਨੇ ਜ਼ਮੀਨ ਹੈ, ਸੇਵਾ ਕਰਦੇ ਹਨ, ਖੇਤੀਪਾਤੀ ਕਰਕੇ ਉਸ ਅਨਾਜ ਦੇ ਨਾਲ ਲੰਗਰ ਚਲਾਉਂਦੇ ਹੈ। ਪਰਮ ਤਪੱਸਿਆ ਗੁਰੂ ਘਰ ਦੇ ਵਿੱਚ ਸੇਵਾ, ਇਉਂ ਕਰਕੇ ਨਿਸ਼ਕਾਮ ਨਿਰਮਾਣ ਨਿਰਮਾਣ ਸੇਵਾ ਕਰਨੀ। ਸੋ ਸੇਵਾ ਕਰਕੇ ਉਹ ਜਨਮ ਸਫਲਾ ਕਰਦੇ ਨੇ, ਬਾਰ ਬਾਰ ਹੁਕਮ ਕਰਦੇ ਨੇ ਗੁਰੂ ਜੀ। ਹਾਂ, ਨਿਸ਼ਕਾਮ ਸੇਵਾ ਕਰਨੀ ਪਰਮ ਤਪੱਸਿਆ ਸਿਰ ਤਪਾਂ ਦੇ ਤਪ ਹੈ। ਇਉਂ ਸੇਵਾ ਕਰਕੇ ਬੇਅੰਤ ਸਿੱਖ ਜਨਮ ਸਫਲਾ ਕਰਦੇ ਹੈ। ਲੈਣਾ ਜੀ, ਪਹਿਲੇ ਸ਼ਕਤੀ ਦੇ ਉਪਾਸ਼ਕ ਸਨ। ਆਪ ਜੀ ਨੇ ਜਿਸ ਵਕਤ ਸੁਣਿਆ ਗੁਰੂ ਨਾਨਕ ਜੀ ਕਰਤਾਰਪੁਰੇ ਆਏ, ਦਰਸ਼ਨ ਵਾਸਤੇ ਸ਼ੌਕ ਜਾਗਿਆ। ਦਰਸ਼ਨ ਵਾਸਤੇ ਆਏ, ਦਰਸ਼ਨ ਵਾਸਤੇ ਕੀ ਆਏ, ਉਥੋਂ ਦੇ ਹੀ ਹੋ ਗਏ। ਆਪਣਾ ਤਨ ਮਨ ਧਨ ਗੁਰੂ ਨਾਨਕ ਨੂੰ ਭੇਟ ਕਰ ਦਿੱਤਾ, ਸਾਰੀ ਜ਼ਿੰਦਗੀ ਰਿਜ਼ਰਵ ਕਰ ਦਿੱਤੀ ਵੀ ਸਾਰੀ ਜ਼ਿੰਦਗੀ ਆਪ ਜੀ ਦੀ ਸੇਵਾ ਭਜਨ ਵਿੱਚ ਲਗਾਉਣੀ। ਇਉਂ ਆਪ ਜੀ ਸੇਵਾ ਵਿੱਚ ਲੱਗ ਗਏ। ਸੇਵਾ ਜਿਵੇਂ ਕੀਤੀ, ਜਿਹੇ ਜੀ ਆਗਿਆ ਮੰਨ ਕੇ ਸੇਵਾ ਕੀਤੀ, ਹੋਰ ਸਿੱਖ ਵੀ ਸੇਵਾ ਕਰਦੇ ਸਨ। ਜਿੰਨੀ ਜਿੰਨੀ ਜਿਹੀ ਜਿਹੀ ਜੀ ਭਾਵਨਾ ਨਾਲ ਕੋਈ ਸੇਵਾ ਕਰਦਾ ਹੈ, ਭਾਵਨਾ 1% ਤੋਂ ਲਾ ਕੇ 100% ਤੱਕ ਹੁੰਦੀ ਹੈ, 1% ਤੋਂ ਲਾ ਕੇ 100% ਤੱਕ ਹੁੰਦੀ ਹੈ। ਜਿਸ ਪਰਸੈਂਟੇਜ ਤੇ ਭਾਵਨਾ ਹੈ, ਉਸ ਪਰਸੈਂਟੇਜ ਤੇ ਫਲ ਮਿਲਣਾ ਹੈ, ਇਹ ਕਾਇਦਾ ਹੈ। ਸਿਉਂ ਕਰਕੇ ਹੁਕਮ ਮੰਨਣਾ, ਇੱਕ ਹੁਕਮ 1% ਮੰਨਣਾ, 100% ਮੰਨਣਾ, ਕਿਤਨਾ ਫਰਕ ਹੈ, ਦੋਨਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਇਉਂ ਆਪ ਜੀ ਨੇ ਸੇਵਾ, ਜੋ ਹੁਕਮ ਕਰਦੇ ਨੇ ਗੁਰੂ ਨਾਨਕ ਜੀ ਨੇ ਉਸਦੇ ਉਸਨੂੰ ਤੁਰਤ ਅਮਲ ਵਿੱਚ ਲਿਆਉਣਾ। ਸੇਵਾ ਦਾ ਥੋੜਾ ਜਿਹਾ ਨਿਸ਼ਾਨਾ, ਸੇਵਾ ਨੂੰ ਮੇਵਾ ਅਵਸ਼ ਮਿਲਦਾ ਹੈ। ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ, ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ, ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ, ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ। जागरी महाकरणी सुख साथ नजर करे जिस आपने जिस लाए हेत प्या सतगुरु की सेवा लगे भजन करे संसार सेवा इस दुनिया से कमाइए अंदर के बैसन पाइए जन नानक बा लुड़ाइए सेवा अस्थि सिर जो अंक सह एरण जो सिर दे मंथन आगे राख कर उभी सेव करे यूं गुरमुख आप नवारिये सब राज श्रेष्ठ कर ले सेवा करनी मुर्दा होके आपा वार के हुंदी है मंदी मत नू छड़ के हुंदी है सेवा करनी बहुत औखी है सो एच कोई शकनी सेवा दे विच चारे पदार्थ यूं लेना जीव जिस वक्त पहले दिन आए घोड़ी ते सवार सन पिछे देवी दे सेवक सन गुरु नानक जी दे दर्शन करके चलना ए संकल्प सी पहला ही गुरु नानक जी पहले ही बाहर आ खड़े सो ए घोड़ी ते चढ़े चढ़ाए पिछे हो संगी नाल हैं कुछ ध्यान बाबा जी असि इथे दर्शन करने गुरु नानक जी का की हो जाएगा गुरु नानक जी कहने हां हो जाएगा पिछे पिछे चले आओ साडे गुरु जी अगे चल पे लेना जी घोड़ी दे चढ़े चढ़ा पिछे पिछे होर संगी सन नाल कहणगे ओ सा घोड़ी बंद उथे आओ कुटिया भी जाके दर्शन करो गुरु नानक जी पंज शरणा करके अपने आसन ते जा सके लेना जी जो घोड़ी बन के उथे गए ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਹੈਰਾਨ ਹੋ ਗਏ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਅਸਚਰਜ ਗੱਲ ਜੇ ਮੈਨੂੰ ਪਤਾ ਹੁੰਦਾ ਇਹ ਆਪ ਹੀ ਗੁਰੂ ਨਾਨਕ ਜੀ ਹਨ ਮੈਂ ਘੋੜੀ ਤੇ ਚੜ ਕੇ ਉਹਨਾਂ ਇਹ ਪੈਦਲ ਜਾਣ ਮੂਰੇ ਇਤਨੀ ਬੇਅਦਬੀ ਚੱਠੀ ਚਰਨਾਂ ਤੇ ਡਿੱਗੇ ਅੱਖਾਂ ਵਿੱਚੋਂ ਜਲ ਜਾਂਦਾ ਹੈ ਗਰੀਬ ਨਿਵਾਸ ਕਿਵਾਂ ਕਰੋ ਗਲਤੀ ਮਾਫ ਕਰੋ ਪਹਿਚਾਣੀਆਂ ਨੀ ਜਾਣਿਆ ਨਹੀਂ ਇਸ ਕਰਕੇ ਹੀ ਮੈਂ ਘੋੜੀ ਤੇ ਚੜ ਕੇ ਆਇਆ ਵਰਨਾ ਉਸੀ ਥਾਂ ਉਤਰ ਕੇ ਹਜ਼ੂਰ ਦੀ ਚਰਨ ਰਜ ਪ੍ਰਾਪਤ ਕਰਦਾ ਤੇ ਆਪਦੇ ਚਰਨਾਂ ਵਿੱਚ ਅਦਬ ਦੇ ਨਾਲ ਆਉਂਦਾ ਗੁਰੂ ਜੀ ਕਹਿਣ ਕੋਈ ਨੀ ਭਾਈ ਪੁਰਖਾ ਫਿਕਰ ਨਾ ਕਰ ਜਿਹਨਾਂ ਨੇ ਲੈਣਾ ਹੁੰਦਾ ਕੁਛ ਉਹ ਘੋੜੀਆਂ ਤੇ ਚੜ ਕੇ ਆਇਆ ਕਰਦੇ ਇਤ ਆਦਿਕ ਇਸ਼ਾਰਾ ਕੀਤਾ ਪਰ ਆਪ ਨਹੀਂ ਸਮਝੇ ਇਸ ਗੱਲ ਨੂੰ ਖੈਰ ਸ਼ਿਮਾ ਕੀਤੀ ਕੋਈ ਗੱਲ ਨਹੀਂ ਰਹਿ ਪਏ ਰਾਤ ਦਾ ਵਕਤ ਆਪ ਜੀ ਸ਼ਕਤੀ ਦੇਵੀ ਦੇ ਉਪਾਸ਼ਕ ਸਨ ਕਰੋੜਾਂ ਦੇਵੀਆਂ ਮੰਨੀਆਂ ਵੈਸੇ ਜੇ ਦੇਵੀਆਂ ਦਾ ਵਿਚਾਰ ਕੀਤਾ ਜਾਏ ਹਾਂ ਇਉਂ ਕਰਕੇ ਇਹ ਉਸਦੀ ਯਾਤਰਾ ਨੂੰ ਨੈਣਾ ਦੇਵੀ ਦੀ ਵੀ ਜਾਂਦੇ ਸੀ ਸਵਯੋਂ ਆਪ ਜੀ ਰਸਤੇ 'ਚ ਠਹਿਰੇ ਰਾਤ ਦੇ ਵੇਲੇ ਜਦੋਂ ਅੱਧੀ ਕੁ ਰਾਤ ਸੀ ਉੱਠੇ ਕੀ ਦੇਖਿਆ ਕੋਈ ਲੜਕੀ ਝਾੜੂ ਦੇ ਰਹੀ ਹੈ ਇਹਨਾਂ ਪੁੱਛਿਆ ਦੇਵੀ ਇਸ ਵਕਤ ਇਤਨੀ ਵੱਡੀ ਰਾਤ ਝਾੜੂ ਦੇ ਰਹੀ ਹੈ ਤੂੰ ਕੌਣ ਹੈ ਉਹ ਕਹਿਣ ਲੱਗੀ ਉਹੀ ਜੀਵ ਦੀ ਯਾਤਰਾ ਨੂੰ ਇੰਨੇ ਸਾਲ ਜਾਂਦਾ ਰਿਹਾ ਉਹੀ ਹਾਂ ਮੈਂ ਕਹਿਣਗੇ ਇੱਥੇ ਝਾੜੂ ਦਿੰਦੀ ਹੈ ਇਸੇ ਘਰ ਦੀ ਸੇਵਾ ਕਰਕੇ ਸਾਰੇ ਸ਼ਕਤੀਆਂ ਪ੍ਰਾਪਤ ਕਰਦੇ ਹਾਂ ਕੋਈ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰਕੇ ਮੈਂ ਹੋਰਨਾਂ ਨੂੰ ਕੋਈ ਥੋੜੇ ਬਹੁਤੇ ਪਦਾਰਥ ਦੇ ਸਕਦੇ ਲੇਕਿਨ ਮੁਕਤ ਮੈਂ ਖੁਦ ਨਹੀਂ ਇਸ ਕਰਕੇ ਦੂਸਰਿਆਂ ਨੂੰ ਮੁਕਤ ਦੇਣ ਨੂੰ ਸਮਰੱਥ ਨਹੀਂ ਉਸੀ ਵਕਤ ਆਪ ਜੀ ਇਹ ਕਹਿ ਕੇ ਤੂੰ ਕਹੀ ਅਤੀ ਆਦ ਵਿਵਾਨੇ ਮੁਕਤ ਕੀ ਬਰੀਆ ਕਹਾਂ ਛੁਪਾਨੇ ਆਪ ਜੀ ਗੁਰੂ ਨਾਨਕ ਜੀ ਦੇ ਅਰਪਣ ਕਰ ਦਿੰਦੇ ਸਾਰੀ ਜ਼ਿੰਦਗੀ ਸੋ ਦਿਨ ਚੜੇ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਬਾਈ ਤੁਹਾਡੀ ਖੁਸ਼ੀ ਜਾਣਾ ਅੱਗੇ ਜਾਓ ਪਿੱਛੇ ਮੁੜਨਾ ਪਿੱਛੇ ਮੁੜ ਜਾਓ ਮੈਂ ਤਾਂ ਜਿੱਥੋਂ ਦਾ ਹੋਣਾ ਸੀ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਆਪ ਜੀ ਪਿੱਛੇ ਮੁੜੇ ਘਰ ਗਏ ਘਰ ਤੋਂ ਕੁਛ ਬਹੁਤ ਸਾਰਾ ਨਮਕ ਲਿਆਂਦਾ ਲਿਆ ਕੇ ਗੁਰੂ ਦੇ ਲੰਗਰ ਵੀ ਛਕਿਆ ਪੁੱਛਿਆ ਮਾਤਾ ਜੀ ਨੂੰ ਗੁਰੂ ਜੀ ਕਿੱਥੇ ਹਨ ਉਹਨਾਂ ਕਿਹਾ ਬਾਹਰ ਆਪਣਾ ਕੰਮ ਕਰਵਾ ਰਹੇ ਨੇ ਖੇਤੀਪਤੀ ਦਾ ਉੱਥੇ ਉਹਨਾਂ ਦਿਨਾਂ ਦੇ ਵਿੱਚ ਚੌਲ ਆਦਿ ਬੀਜੇ ਜਾਂਦੇ ਸਨ ਉੱਥੇ ਪਹੁੰਚੇ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕੀਤੀ
ਪਹਿਲੀ ਪ੍ਰੀਖਿਆ। ਹਾਂਜੀ, ਸੇਵਾ ਕਿਵੇਂ ਕਰੀਂਦੀ ਹੈ? ਆਗਿਆ ਮੰਨ ਕੇ ਇੱਕ ਦਫ਼ਾ ਸਵਾਲ ਕੀਤਾ ਗਰੀਬ ਨਵਾਜ਼, ਗੁਰੂ ਦੀ ਸਭ ਤੋਂ ਵੱਡੀ ਸੇਵਾ ਕੀ ਹੈ, ਕਿਰਪਾ ਕਰਕੇ ਦੱਸੋ। ਬੇਅੰਤ ਸੇਵਾ ਕਰਦੇ ਹਨ, ਪੂਰਾ ਲਾਭ ਕੌਣ ਉਠਾ ਸਕਦਾ ਹੈ? ਇਸ ਕਰਕੇ ਗੁਰੂ ਜੀ ਨੇ ਦੱਸਿਆ, ਹਾਂ ਸੇਵਾ ਕਰਨੀ ਠੀਕ ਹੈ, ਪਰ ਉਸਦੇ ਨਾਲ ਦੀ ਨਾਲ ਵੱਡਾ ਗੁਣ, ਇੱਕ ਵੱਡਾ ਗੁਰ ਇਹ ਵੀ ਹੈ।
ਆਗਿਆ ਸਮਨੇ ਜੀ ਸਾਹਿਬ ਸੇਵਾ,
ਖੜੇ ਹਨ, ਇਹਨਾਂ ਤੋਂ ਕਿਸੇ ਤੋਂ ਚੁਕਾ ਲੈਣੇ ਹਾਂ। ਸੋ ਇਹਨਾਂ ਨੇ ਜਦੋਂ ਇਹ ਕਿਹਾ ਲੈਣਾ ਜੀ ਯਾਨੀ ਗੁਰੂ ਅੰਗਦ ਜੀ ਵਾਸਤੇ ਆਪ ਜੀ ਦੀ ਸੇਵਾ ਵਿਚ ਖੜੇ ਸਨ ਗਲ ਵਿਚ ਪੱਲਾ ਪਾਈ ਇਸ਼ਾਰਾ ਕੀਤਾ ਪੁਰਖਾ ਪੰਡ ਉਠਾ ਘਰ ਨੂੰ ਲੈ ਕੇ ਚੱਲ ਆਪ ਜੀ ਨੇ ਝੱਟ ਹੀ ਉਹ ਪੰਡ ਸਿਰ ਤੇ ਉਠਾ ਲਈ ਭਾਵੇਂ ਕੀਮਤੀ ਵਸਤਰ ਪਹਿਨੇ ਹੋਏ ਸਨ ਛਿੱਟੇ ਗਿਰਦੇ ਹੋਏ ਚਿੱਕੜ ਗਿਰਦਾ ਹੋਇਆ ਸਾਰੇ ਕੱਪੜੇ ਖਰਾਬ ਹੋ ਗਏ ਘਰ ਲਿਜਾ ਕੇ ਜਦੋਂ ਪੰਡ ਛਿੱਟੀ ਮਾਤਾ ਜੀ ਨੇ ਦੇਖਿਆ ਕੋਈ ਨਵਾਂ ਪੁਰਖ ਆਇਆ ਸੀ ਸੋ ਇਹਦੇ ਸਾਰੇ ਕੱਪੜੇ ਖਰਾਬ ਹੋ ਗਏ ਜਦੋਂ ਗੁਰੂ ਨਾਨਕ ਜੀ ਘਰ ਆਏ ਕਹਿਣ ਲੱਗੇ ਇਹ ਕੋਈ ਨਵਾਂ ਪ੍ਰੇਮੀ ਆਇਆ ਸੀ ਸਿੱਖੀ ਧਾਰਨ ਕਰਨ ਵਾਸਤੇ ਆਪ ਨੇ ਇਹਦੇ ਸਿਰ ਤੇ ਚਿੱਕੜ ਚੁਕਾ ਕੇ ਇਹਦੇ ਸਾਰੇ ਕੱਪੜੇ ਖਰਾਬ ਕਰ ਦਿੱਤੇ ਕਿੰਨੇ ਕੀਮਤੀ ਕੱਪੜੇ ਪਹਿਨੇ ਸਨ ਗੁਰੂ ਜੀ ਕਹਿੰਦੇ ਨਹੀਂ ਭੋਲੀਏ ਪੰਡ ਨਹੀਂ ਚੁਕਾਈ ਇਹ ਤਾਂ ਸੰਸਾਰ ਦੇ ਉਧਾਰ ਦੀ ਪੰਡ ਇਹਦੇ ਸਿਰ ਤੇ ਰੱਖੀ ਇਹ ਇਸ਼ਾਰਾ ਜਦੋਂ ਕੀਤਾ ਮਾਤਾ ਜੀ ਹੈਰਾਨ ਹੋ ਗਏ ਉਸ ਤੋਂ ਬਾਅਦ ਫਿਰ ਕਹਿਣ ਲੱਗੇ ਸਾਰੇ ਕੱਪੜੇ ਖਰਾਬ ਵਿਚ ਚਿੱਕੜ ਲਿਬੜ ਗਏ ਚਿੱਕੜ ਨਾਲ ਲਿਬੜ ਗਏ ਸੋ ਕਹਿਣ ਲੱਗੇ ਨਹੀਂ ਇਹ ਚਿੱਕੜ ਨਹੀਂ ਇਹ ਤਾਂ ਕੇਸਰ ਹੈ ਇਹ ਤੇ ਯਾਦ ਮਾਤਾ ਜੀ ਨੂੰ ਉਸ ਦਿਨ ਤੋਂ ਸੰਸਾ ਪੈਦਾ ਹੋ ਗਿਆ ਸੰਸਾ ਪੈਦਾ ਹੋਣ ਕਰਕੇ ਕਈ ਦਫ਼ਾ ਜ਼ਿਕਰ ਕਰਨਾ ਮਹਾਰਾਜ ਦੁਨੀਆ ਦੇ ਲੋਕ ਆਪਣੀ ਜਿਤਨੀ ਪ੍ਰੋਪਰਟੀ ਹੈ ਆਪਣੀ ਵੰਸ਼ ਨੂੰ ਆਪਣੀ ਔਲਾਦ ਨੂੰ ਦਿੰਦੇ ਹਨ ਆਪ ਦਾ ਖਿਆਲ ਇਹ ਸਿੱਖ ਲੈਣੇ ਵੱਲ ਦਿੰਦਾ ਹੈ ਗੁਰੂ ਜੀ ਕਹਿਣ ਲੱਗੇ ਠੀਕ ਹੈ ਦੁਨਿਆਵੀ ਪ੍ਰੋਪਰਟੀਆਂ ਜਿਹੜੀਆਂ ਹਨ ਦੁਨਿਆਵੀ ਧਨ ਦੌਲਤ ਪਦਾਰਥ ਜ਼ਮੀਨ ਜਾਇਦਾਦ ਜੋ ਕੁਛ ਹੈ ਉਹ ਬੇਸ਼ੱਕ ਭਾਵੇਂ ਬਿੰਦੀ ਵੰਸ਼ ਦਾ ਹੋਵੇ ਲੇਕਿਨ ਇਹ ਜਿਹੜੀ ਰੂਹਾਨੀ ਪ੍ਰੋਪਰਟੀ ਹੈ ਇਹ ਤਾਂ ਆਗਿਆਕਾਰ ਸਿੱਖ ਦੀ ਹੈ ਆਪਣੇ ਪੁੱਤਰ ਆਗਿਆ ਮੰਨਣਾ ਦੂਜੇ ਦਾ ਮੰਨ ਲੈ ਜਿਹੜਾ ਮੰਨ ਲਏਗਾ ਉਸੇ ਦੀ ਵਸਤੂ ਹੈ ਇਉਂ ਆਪ ਜੀ ਨੇ ਕਈ ਦਫ਼ਾ ਕਹਿਣਾ ਕਈ ਦਫ਼ਾ ਐਸੀਆਂ ਪ੍ਰੀਖਿਆ ਹੋਈਆਂ ਆਪ ਜੀ ਨੇ ਭਾਵੇਂ ਮਾਮੂਲੀ ਮਾਮੂਲੀ ਗੱਲਾਂ ਸੀਗੀਆਂ ਦੇਖਣ ਨੂੰ ਤਾਂ ਐਸਾ ਹੀ ਪ੍ਰਤੀਤ ਹੁੰਦੀਆਂ ਹਨ ਪਰ ਇਹਨਾਂ ਵਿੱਚ ਮੈਨੂੰ ਮੋਟਰਾਂ ਸ਼ਾਟਰਾਂ ਇਹ ਜੇ ਫੋਨ ਨਹੀਂ ਸਨ ਵਹਿਲੀਆਂ ਗੱਡੀਆਂ ਰਾਤ ਗੱਡੇ ਗੁੱਡੇ ਇਹੋ ਜਿਹਾ ਕੁਛ ਹੁੰਦਾ ਸੀ ਸਾਡੇ ਦੇਸ਼ ਚ ਆਪ ਜੀ ਵਹਿਲੀ ਗੱਡੀ ਵਿਚ ਬੈਠੇ ਹੋਏ ਹਨ ਕੇਸੀ ਇਸ਼ਨਾਨ ਕੀਤਾ ਹੋਇਆ ਹੈ ਸੋ ਜਾਂਦਿਆਂ ਆਪ ਜੀ ਨੇ ਚਾਂਦੀ ਦਾ ਕੌਲ ਇੱਕ ਬਹੁਤ ਸਾਰਾ ਡੂੰਘ ਸੀ ਚਿੱਕੜਾ ਉਹਦੇ ਵਿਚ ਸਿੱਟ ਦਿੱਤਾ ਬਹੁਤ ਸਾਰਾ ਡੂੰਘ ਸੀ ਚਿੱਕੜਾ ਉਹਦੇ ਵਿਚ ਸਿੱਟ ਦਿੱਤਾ ਕਹਿਣ ਲੱਗੇ ਲਕਸ਼ਮੀ ਦਾ ਸ੍ਰੀ ਚੰਦ ਇਹ ਕੌਲ ਡਿੱਗ ਪਿਆ ਇਹ ਘੱਟ ਮਹਾਰਾਜ ਇਹਦੀ ਚਿੱਕੜ ਵਿਚ ਮੈਂ ਡਿੱਗਾ ਮੇਰੇ ਕੱਪੜੇ ਖਰਾਬ ਹੋ ਜਾਣਗੇ ਇਹ ਕੌਲਾਂ ਦਾ ਘੱਟ ਹੈ ਆਪਾਂ ਲਕਸ਼ਮੀ ਦਾਸ ਨੂੰ ਕਿਹਾ ਬੇਟਾ ਤੂੰ ਕੱਢ ਉਹ ਵੀ ਕਹਿਣਾ ਮਹਾਰਾਜ ਚਾਂਦੀ ਦਾ ਕੌਲ ਕੀ ਹੈ ਇਹ ਪਦਾਰਥਾਂ ਦਾ ਆਪਾਂ ਨੂੰ ਕੀ ਘੱਟ ਹੈ ਡਿੱਗਦਾ ਤਾਂ ਡਿੱਗ ਪਿਆ ਜਾਣਗਾ ਪਿੱਛੇ ਆ ਰਹੇ ਸਨ ਲੈਣਾ ਜੀ ਗੁਰੂ ਨਾਨਕ ਜੀ ਨੇ ਆਪਣਾ ਸਿੰਘ ਬਾਹਰ ਨੂੰ ਕੱਢ ਕੇ ਇਸ਼ਾਰਾ ਕੀਤਾ ਪੁਰਖਾ ਤੇ ਕੌਲ ਕੱਢ ਆਪ ਜੀ ਨੇ ਝੱਟ ਡੂੰਘ ਵਿਛਾਲ ਮਾਰ ਦਿੱਤੀ ਕੌਲ ਕੱਢ ਕੇ ਲਿਆਂਦਾ ਘਰ ਜਾ ਕੇ ਦੱਸਿਆ ਮਾਤਾ ਜੀ ਨੂੰ ਕਹਿਣਗੇ ਦੇਖੋ ਇਹ ਆਪਣੇ ਪੁੱਤਰ ਹਨ ਇਹ ਪਰਾਇਆ ਪੁੱਤਰ ਹੈ ਕੱਲ ਨੂੰ ਇਹ ਗੱਲ ਕਹਿਣ ਦਾ ਖਿਆਲ ਨਾ ਸਮਝੋ ਕਿਤੇ ਇਸ ਗੱਲ ਦਾ ਖਿਆਲ ਨਾ ਕਰਨਾ ਇਹ ਤਾਂ ਆਗਿਆਕਾਰ ਦੀ ਵਸਤੂ ਹੈ ਇਸੀ ਤਰ੍ਹਾਂ ਗੱਲਾਂ ਥੋੜੀਆਂ ਥੋੜੀਆਂ ਰਾਤ ਦੇ ਵੇਲੇ ਅੱਧੀ ਕੁ ਰਾਤ ਹੈ ਮੀਂਹ ਪੈਂਦਾ ਸਰਦੀ ਦਾ ਮੌਸਮ ਹੈ ਕੱਚੀ ਕੰਧ ਡਿੱਗ ਪੈਂਦੀ ਹੈ ਗੁਰੂ ਜੀ ਕਹਿਣ ਲੱਗੇ ਸ੍ਰੀ ਚੰਦ ਭਾਈ ਕੰਧ ਬਣਾਓ ਮਹਾਰਾਜ ਅੱਧੀ ਰਾਤ ਸਿਆਲ ਦਾ ਮਹੀਨਾ ਮੀਂਹ ਪੈ ਰਿਹਾ ਹੈ ਕੱਲ ਨੂੰ ਬਣਵਾ ਲਵਾਂਗੇ ਰਾਜਾਂ ਤੋਂ ਉਹੀ ਜਵਾਬ ਲਕਸ਼ਮੀ ਦਾਸ ਦਾ ਹੁੰਦਾ ਸੀ ਛੋਟੇ ਪੁੱਤਰ ਦਾ ਲੈਣਾ ਜੀ ਪਾਸ ਪਏ ਹੁਕਮ ਹੋਇਆ ਪੁਰਖਾ ਕੰਧ ਬਣਾਓ ਆਪ ਜੀ ਕਮਰ ਥਲਾ ਕਰਕੇ ਝੱਟ ਕੰਧ ਬਣਾਉਣ ਦਾ ਪੁੱਤਰ ਬਸ ਕਹਿਣ ਲੱਗੇ ਇੰਨੀ ਪਰਖਣੀ ਸੀ ਗੱਲ ਗੁਰੂ ਜੀ ਕਹਿਣ ਲੱਗੇ ਮਾਤਾ ਜੀ ਦੇਖੋ ਇਹ ਪਰਾਇਆ ਪੁੱਤਰ ਹੈ ਇਹ ਤੁਹਾਡੇ ਪੁੱਤਰ ਨਿਰਾ ਮਾਰ ਲਓ ਕੱਲ ਨਾ ਫਿਰ ਕਿਹੋ ਜਿਹੜਾ ਅੱਗੇ ਮੰਨੇਗਾ ਵਸਤੂ ਉਹੀ ਲੈ ਜਾਏਗਾ ਇਸੀ ਤਰ੍ਹਾਂ ਹੋਰ ਕਈ ਦਫ਼ਾ ਮਾਮੂਲੀ ਮਾਮੂਲੀ ਗੱਲਾਂ ਤੇ ਕਰਕੇ ਅਸੀਂ ਵੱਡੇ ਵੱਡੀ ਪ੍ਰੀਖਿਆ ਤੇ ਵੀ ਆਈਆਂ ਜਿਹਨਾਂ ਵਿੱਚ ਲੈਣਾ ਜੀ ਪਾਸ ਹੋਏ ਤਾਂ ਤੇ ਚਾਰੇ ਪਦਾਰਥ ਸੇਵਾ ਦੇ ਵਿੱਚ ਹਨ। ਪ੍ਰਸ਼ਾਸਨ ਸੇਵਾ ਕਰਨੀ ਮੁਰਦਾ ਹੋ ਕੇ ਸੇਵਾ ਹੁੰਦੀ ਹੈ। ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਣਾ, ਮੁਰਦੇ ਦੇ ਵਾਂਗ ਮਰੀਜ਼ ਹੋਵੇ ਤਦ ਜਾ ਕੇ ਸੇਵਾ ਹੁੰਦੀ ਹੈ, ਵਰਨਾ ਸੇਵਾ ਨਹੀਂ ਹੁੰਦੀ। ਮੁਰਦਾ ਹੋਏ ਨਾ ਮਰੀਜ਼ ਗੱਲੀ ਕਰਕੇ
ਇੱਕ ਆਰਥ ਲੋਕ ਉੱਥੇ ਰਹਿੰਦਾ ਸੀ ਜੋ ਮਾਰਥ ਜੀ ਚੱਲਦਾ ਸੀ ਇਹ ਸ਼ਰ੍ਹਾਂ ਤੋਂ ਉੱਚਾ ਨਹੀਂ ਸੀ ਉਸਦਾ ਮਾਰਥ ਵਾਲੇ ਇਸਨੂੰ ਬੁਰੇ ਲੱਗਦੇ ਸਨ ਇਸ ਕਰਕੇ ਉਸਨੂੰ ਕਿਸੇ ਮੌਕੇ ਇਹ ਲਫ਼ਜ਼ ਕਿਹਾ ਸੀ ਔਰੰਗਜ਼ੇਬ ਨੂੰ ਵਿਸ਼ੇ ਸਰਮਦ ਨੇ ਵੀ ਇਹ ਤਾਂ ਭੰਗੀ ਹੈ ਜਿਸ ਵਕਤ ਦਾਰਾ ਸ਼ਿਕੋ ਨੂੰ ਇਸਨੇ ਮਰਵਾ ਦਿੱਤਾ ਦਾਰਾ ਸ਼ਿਕੋ ਸਰਮਦ ਦੇ ਪਾਸ ਬੈਠਣ ਉੱਠਣ ਵਾਲਾ ਸੀ ਕਿਉਂਕਿ ਉਹ ਵੀ ਅਰਥ ਲੋਕ ਸੀ ਦਾਰਾ ਸ਼ਿਕੋ ਔਰੰਗਜ਼ੇਬ ਦਾ ਭਾਈ ਸੀ ਰਾਜਿਆਂ ਨੂੰ ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ ਇਹ ਹੋਇਆ ਕਰਦੇ ਸੀ ਹੋਰ ਭਰਾ ਵੀ ਮਰਵਾ ਦਿੱਤੇ ਆਪਣਾ ਪਿਤਾ ਜੋ ਸ਼ਾਹਜਹਾਨ ਸੀ ਉਹਦੀਆਂ ਅੱਖਾਂ ਕਰਵਾ ਕੇ ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਇਹੋ ਜਿਹਾ ਯਾਨੀ ਇਸਨੇ ਬੜੇ ਜ਼ੁਲਮ ਕੀਤੇ ਸਨ ਉਸ ਮੌਕੇ ਇਹ ਲਫ਼ਜ਼ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਇਸ ਸਰਮਦ ਨੂੰ ਕਹਿਣ ਲੱਗੇ ਤੁਸੀਂ ਸਰਮਦ ਤੂੰ ਤਾਂ ਕਹਿੰਦਾ ਸੀ ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ ਇਹ ਤਾਂ ਮਰਵਾ ਦਿੱਤਾ ਬਾਦਸ਼ਾਹੀ ਉਸਨੂੰ ਕਿੱਥੋਂ ਮਿਲਣੀ ਸੀ ਸਰਮਦ ਨੇ ਕਿਹਾ ਇਹਨੂੰ ਸੱਚੀ ਬਾਦਸ਼ਾਹੀ ਮਿਲੀ ਹੋਈ ਹੈ ਤੂੰ ਤਾਂ ਭੰਗੀ ਹੈ ਇਹ ਲਫ਼ਜ਼ ਕਹੇ ਰਾਤ ਦੇ ਵੇਲੇ ਦੇਖਿਆ ਕਿ ਦ੍ਰਿਸ਼ਟਾਂਤ ਹੋਇਆ ਔਰੰਗਜ਼ੇਬ ਨੂੰ ਦਾਰਾ ਸ਼ਿਕੋ ਨੂੰ ਰਾਜ ਤਖ਼ਤ ਉੱਪਰ ਬੈਠਾ ਦੇਖਿਆ ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵਿੱਚ ਦੇਖਿਆ ਸਿਰ ਤੇ ਗੰਦੇ ਦੀ ਟੋਕਰੀ ਨਹੀਂ ਪੈਂਦਾ ਗੰਦਾ ਮੂੰਹ ਦੇ ਵਿੱਚ ਕੱਪੜਿਆਂ ਵਿੱਚ ਪੈਂਦਾ ਸੀ ਇਉਂ ਕਰਕੇ ਇਸ ਤਰੀਕੇ ਸਿਰ ਇਸਨੇ ਬਹੁਤ ਸਾਰੇ ਆਰਥ ਲੋਕ ਇਸਲਾਮ ਦੇ ਬੰਦੇ ਵੀ ਮਰਵਾ ਦਿੱਤੇ ਸਨ ਦਾਰਾ ਸ਼ਿਕੋ ਨੂੰ ਇਸਨੇ ਚਾਹੀਦਾ ਤਾਂ ਸੀ ਖਿਮਾ ਮੰਗਦਾ ਇਸਨੇ ਉਸਨੂੰ ਕੈਦ ਕਰ ਦਿੱਤਾ ਕੈਦ ਕਰਕੇ ਕੀ ਸਜ਼ਾ ਦਿੱਤੀ ਸੌ ਕੋਟ ਲਾਏ ਦੀ ਮਹਿੰਗੀ ਪਿੱਠ ਤੇ ਰੋਜ਼ ਲੱਗੀ ਔਰ ਅੱਠ ਪੈਰ ਪਿੱਛੋਂ ਇੱਕ ਪਾਣੀ ਦਾ ਪਿਆਲਾ ਔਰ ਇੱਕ ਛਟਾਂਕ ਲੂਣ ਇਹ ਇਸਨੂੰ ਖੁਰਾਕ ਮਿਲੇ ਇਹ ਐਸੀ ਗੱਲ ਸੀ ਇਸੀ ਤਰ੍ਹਾਂ ਕਾਫੀ ਦੇਰ ਗੁਜ਼ਰੀ ਰੂਮ ਵਲਾਇਤ ਦਾ ਇੱਕ ਬਾਦਸ਼ਾਹ ਸੀ ਉਸਨੂੰ ਭਗਤੀ ਕਰਨ ਦਾ ਸ਼ੌਕ ਲੱਗਿਆ ਭਗਤੀ ਕਰਦਿਆਂ ਕਰਦਿਆਂ ਕਿਸੇ ਨੇ ਉਸਨੂੰ ਇਹ ਰਮਜ਼ ਮਾਰੀ ਸਬਰ ਤੇ ਸ਼ੁਕਰ ਬਿਨਾਂ ਭਗਤੀ ਕਬੂਲ ਨਹੀਂ ਪੈਂਦੀ ਸਬਰ ਤੇ ਸ਼ੁਕਰ ਦੇ ਮਾਇਨੇ ਉਲਮਾਵਾਂ ਪਾਸੋਂ ਮੌਲਵੀਆਂ ਪਾਸੋਂ ਪੁੱਛਦਾ ਹੈ ਪਰ ਮਾਕੂਲ ਜਵਾਬ ਕੋਈ ਨਹੀਂ ਦਿੰਦਾ ਅਸੀਂ ਉਸਨੂੰ ਤਸੱਲੀ ਬਖਸ਼ ਜਵਾਬ ਨਾ ਮਿਲਣ ਕਰਕੇ ਰਾਤ ਬੇਚੈਨੀ ਰਹਿੰਦੀ ਹੈ ਸਬਰ ਸ਼ੁਕਰ ਦੇ ਕੀ ਮਾਇਨੇ ਹਨ ਉਸ ਮੌਕੇ ਕਿਸੇ ਨੇ ਕਿਹਾ ਅਗਰ ਸਬਰ ਸ਼ੁਕਰ ਦੇ ਅਸਲੀ ਮਾਇਨੇ ਪੁੱਛਣਾ ਚਾਹੁੰਦਾ ਹੈ ਤਾਂ ਔਰੰਗਜ਼ੇਬ ਦੀ ਜੇਲ੍ਹ ਵੀ ਸਰਮਦ ਨਾਮ ਕਰਕੇ ਇੱਕ ਫਕੀਰ ਹੈ ਉਸ ਤੋਂ ਪੁੱਛ ਇਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ ਇਸ ਵਕੀਲ ਨੂੰ ਇਸ ਸਰਮਦ ਫਕੀਰ ਨੂੰ ਮਿਲਵਾ ਦੇ ਮੇਰੇ ਵਕੀਲ ਨੂੰ ਔਰੰਗਜ਼ੇਬ ਨੇ ਦਰੋਗਾ ਜੇਲ੍ਹ ਨੂੰ ਹੁਕਮ ਕਰ ਦਿੱਤਾ ਕਿ ਇਸਨੂੰ ਸਰਮਦ ਨੂੰ ਮਿਲਾ ਦਿੱਤਾ ਜਾਵੇ ਸੋ ਸਰਮਦ ਦੇ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਲੱਗੀਆਂ ਪ੍ਰਭੂ ਦੀ ਯਾਦ ਵਿੱਚ ਮਸਤੀ ਵਿੱਚ ਝੂਮ ਰਿਹਾ ਹੈ ਦੇਹ ਦੇ ਜਿਹਦੀ ਦ੍ਰਿਸ਼ਟੀ ਦੇਹ ਤੋਂ ਉੱਚੀ ਹੈ ਦੇਹ ਤੱਕ ਮਹਿਦੀਨੇ ਦੀ ਅਭਿਆਸੀ ਪੁਰਸ਼ ਦੀ ਦ੍ਰਿਸ਼ਟੀ ਦੇਹ ਤੱਕ ਹੁੰਦੀ ਹੈ ਲੇਕਿਨ ਆਤਮ ਸਥਿਤੀ ਵਾਲੇ ਪੁਰਸ਼ ਦੀ ਬਿਰਤੀ ਆਤਮਾ ਵਿੱਚ ਜੁੜੀ ਹੁੰਦੀ ਹੈ ਇਉਂ ਕਰਕੇ ਉਸਨੂੰ ਜਾ ਕੇ ਇਸਨੇ ਵਕੀਲ ਨੇ ਕਿਹਾ ਵਕੀਲ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ ਕਿਰਪਾ ਕਰਕੇ ਮੈਨੂੰ ਇਹ ਦੱਸੋ ਇਹ ਸੁਣ ਕੇ ਸਰਮਦ ਕਹਿਣ ਦਾ ਕੱਲ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ ਇੱਕ ਢਾਈ ਗਜ਼ ਕੋਰਾ ਕੱਪੜਾ ਲੈ ਤੈਨੂੰ ਇਸ ਦੇ ਮਹੀਨੇ ਦੱਸ ਦਿੱਤੇ ਜਾਣਗੇ ਦੂਸਰੇ ਦਿਨ ਉਹ ਵਕੀਲ ਢਾਈ ਗਜ਼ ਕੋਰਾ ਕੱਪੜਾ ਇੱਕ ਮਸ਼ਕ ਪਾਣੀ ਵੀ ਲੈ ਗਿਆ ਜਿੱਥੇ ਇਹ ਸਰਮਦ ਖੜਾ ਸੀ ਹਥੌੜੀਆਂ ਬੇੜੀਆਂ ਲੱਗੀਆਂ ਉੱਥੇ ਆਏ ਇਹਨੂੰ ਇਹਦੀ ਖੁਰਾਕ ਦੇਣ ਵਾਸਤੇ ਇੱਕ ਪਿਆਲਾ ਪਾਣੀ ਦਾ ਤੇ ਇੱਕ ਛਟਾਂਕ ਲੂਣ ਲੂਣ ਫੱਟ ਕੇ ਪਿਆਲਾ ਪਾਣੀ ਪੀ ਕੇ ਸ਼ੁਕਰ ਕੀਤਾ। ਅਖੀਰ ਕਿਤਨੇ ਨੇ ਇਸਨੇ ਕਿਹਾ ਮੇਰੇ ਸਰੀਰ ਤੇ ਪਾਣੀ ਡੋਲ ਦੇ, ਇਸ਼ਨਾਨ ਕਰ ਲਿਆ। ਦਿਗੰਬਰ ਰਹਿੰਦਾ ਸੀ ਲੱਕ ਤੇ ਢਾਈ ਗਜ਼ ਕੋਰਾ ਕੱਪੜਾ ਬਣ ਲਿਆ। ਉਹ ਕੋਗਲੇ ਮਾਰਨ ਵਾਲੇ ਆਏ, ਜਿਸੇ ਵਕੀਲ ਨੂੰ ਆਸਮਾਨ ਵਿਚ ਕੀ ਨਜ਼ਰ ਆਇਆ, ਬੇਅੰਤ ਗੁਪਤ ਸ਼ਕਤੀਆਂ ਹੱਥ ਬੰਨੀ ਖੜੀਆਂ ਹਨ ਸਰਮਦ ਦੇ ਅੱਗੇ, ਹੁਕਮ ਕਰੋ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰ ਦਈਏ, ਕਿਤਨੀਆਂ ਤਕਲੀਫਾਂ ਤੇ ਨਹੀਂ ਦੇ। ਪਰ ਉਂਗਲੀ ਵੱਲ ਇਹਦਾ ਇਸ਼ਾਰਾ ਨਾ ਦਾ ਹੋ ਰਿਹਾ। ਸੋ ਇਹ ਕੁਛ ਦੇਖਿਆ ਅਸੀਂ, ਜਿਸ ਵਕਤ ਕੋਟਲੇ ਮਾਰ ਕੇ ਚਲੇ ਗਏ, ਇਹਦੀ ਖੁਰਾਕ ਪਾਣੀ ਤੇ ਲੂਣ ਦੇ ਕੇ ਚਲੇ ਗਏ। ਫਿਰ ਪੁੱਛਿਆ ਵਕੀਲ ਨੇ, ਹੁਣ ਦੱਸੋ ਆਪਨੇ ਕੱਲ ਕਿਹਾ ਸੀ, ਉਹ ਫਕੀਰ ਕਹਿੰਦਾ ਮੈਂ ਦੱਸ ਚੁੱਕਾ ਹਾਂ, ਮੈਂ ਤੈਨੂੰ ਪ੍ਰੈਕਟੀਕਲੀ ਦੱਸ ਚੁੱਕਾ ਹਾਂ। ਸ਼ੁਕਰ ਕਹਿੰਦੇ ਹਨ ਜੋ ਕੁਛ ਮਿਲ ਜੇ ਵਹੀ ਦੀ ਰਜ਼ਾ ਵਿਚ, ਉਹਦੇ ਵਿਚ ਖੁਸ਼ ਰਹਿਣਾ। ਇਹ ਨੀ ਕਹਿਣਾ ਰੱਬ ਨੇ ਉਹਨੂੰ ਆਹ ਦੇ ਦਿੱਤਾ, ਮੈਨੂੰ ਕੁਛ ਨਹੀਂ ਦਿੱਤਾ। ਸੋ ਇਹ ਰੱਬ ਤੇ ਗਿਲਾ ਨਹੀਂ ਕਰਨੀ, ਆਪਣੀ ਪੜਾ ਰੱਬ ਅਨੁਸਾਰ ਜੋ ਕੁਛ ਮਿਲਣਾ ਬਸ ਮਿਲ ਜਾਣਾ। ਇਸ ਕਰਕੇ ਇਹਨੂੰ ਸ਼ੁਕਰ ਕਹਿੰਦੇ ਹਨ, ਸਬਰ ਕਹਿੰਦੇ ਹਨ। ਆ ਦੇਖੇ ਇਤਨੀ ਸ਼ਕਤੀ ਰੱਖਦਾ ਹਾਂ, ਅਗਰ ਚਾਹ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰਦੇ ਹਾਂ, ਪਰ ਨਹੀਂ ਸ਼ੌਕ ਕੋਲਾ ਕੁਛ ਤੇ ਰੋਜ਼ ਖਾਨਾ ਹਾਂ, ਚਿੱਤ ਵਿਚ ਵੀ ਇਸ ਦੀ ਬੁਰਾਈ ਦੀ ਬਾਬਤ ਕੋਈ ਖਿਆਲ ਨਹੀਂ ਮੈਂ ਲਿਆਉਂਦਾ। ਇਸ ਨੂੰ ਸਬਰ ਕਹਿੰਦੇ, ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦੇ ਇਸਦਾ ਨਾਂ ਹੈ ਸਬਰ ਤੇ ਸ਼ੁਕਰ। ਬੰਦਗੀ ਕਰਦੀਆਂ ਸ਼ਕਤੀਆਂ ਆਉਂਦੀਆਂ, ਤਾਕਤਾਂ ਆਉਂਦੀਆਂ ਹਨ, ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਤੇ ਇਕਾਗਰਤਾ ਦੁਆਰਾ ਉਹਨਾਂ ਨੂੰ ਗੁਪਤ ਰੱਖਣਾ, ਉਹਨਾਂ ਨੂੰ ਜਜ਼ਬ ਰੱਖਣਾ, ਦਿਖਾਉਣਾ ਨਹੀਂ, ਉਸਦਾ ਨਾਂ ਹੈ ਸਬਰ। ਤੇ ਜੋ ਕੁਛ ਮਿਲ ਜਾਣਾ ਉਸ ਤੇ ਪ੍ਰਸੰਨ ਰਹਿਣਾ, ਉਸਦਾ ਨਾਂ ਹੈ ਸ਼ੁਕਰ। ਅਨੁਸ਼ਾਸ ਇਸ ਤਰੀਕੇ ਫਿਰ ਮੁਰਦਾ ਹੋ ਕੇ ਹੀ ਸੇਵਾ ਹੋਇਆ ਕਰਦੀ ਹੈ। ਸੇਵਾ ਦੇ ਵਿਚ ਚਾਰ ਹੀ ਪਦਾਰਥ ਮਿਲਦੇ ਹਨ, ਪਿਆਰੇ ਚਾਰ ਪਦਾਰਥ ਮਿਲਦੇ ਸੇਵਾ। ਸੇਵਾ ਕੀਤੀ ਲੈਣਾ ਜੀ ਨੇ, ਭਾਵੇਂ ਹੋਰ ਸਿੱਖਾਂ ਨੂੰ ਬੇਅੰਤ ਕੁਛ ਪ੍ਰਾਪਤ ਹੋਇਆ, ਲੇਕਿਨ ਸਭ ਤੋਂ ਵੱਡੀ ਸਭ ਤੋਂ ਜ਼ਿਆਦਾ ਆਗਿਆਕਾਰ ਮਨ ਕੇ ਸੇਵਾ ਕੀਤੀ ਲੈਣਾ ਜੀ ਨੇ। ਗੁਰੂ ਨਾਨਕ ਜੀ ਨੇ ਸਾਰੀਆਂ ਸ਼ਕਤੀਆਂ ਬਲ ਗਿਆਨ ਭਗਤੀ ਦੇ ਭੰਡਾਰ ਸਾਰੇ ਉਹਨਾਂ ਨੂੰ ਬਖਸ਼ ਕੇ ਆਪਣੀ ਗੱਦੀ ਦਾ ਜਾਨਸ਼ੀਨ ਬਣਾ ਕੇ ਆਪ ਜੀ ਆਪਣੇ ਪੰਜ ਭੂਤ ਵਿਚੋਲੇ ਨੂੰ ਅੰਤਰ ਧਿਆਨ ਕਰ ਜਾਂਦੇ। ਸੇਵਾ ਦਾ ਨਿਸ਼ਕਾਮ ਸੇਵਾ ਦਾ ਫਲ ਪ੍ਰਭੂ ਪ੍ਰਾਪਤੀ ਆਦਿ ਸਭ ਕੁਛ ਹੀ ਮਿਲ ਜਾਂਦਾ ਹੈ। ਬਾਕੀ ਸ਼ੈਤਾਨ ਕੋਈ ਇੱਛਾ ਰੱਖ ਕੇ ਸੇਵਾ ਕਰਨੀ, ਉਸਨੂੰ ਸ਼ੈਤਾਨ ਸੇਵਾ ਕਹਿੰਦੀ ਹੈ। ਇੱਧਰ ਸ਼ਾਹੂਕਾਰ ਨੇ, ਜਿਹਦੇ ਪਾਸ ਬਹੁਤ ਸਾਰਾ ਧਨ ਪਦਾਰਥ ਸੀ, ਦਰਿਆ ਦੇ ਕਿਨਾਰੇ ਇੱਕ ਵੱਡਾ ਆਸ਼ਰਮ ਤਿਆਰ ਕੀਤਾ, ਬਹੁਤ ਸਾਰੇ ਮਕਾਨ ਆਦਿ ਜਗ੍ਹਾ, ਇਕੱਲੇ ਇਕੱਲੇ ਸਾਧਨ ਰਹੇ ਕੁਟੀਆਂ, ਲੰਗਰ ਜਾਰੀ ਕਰ ਦਿੱਤਾ, ਹਰ ਕਿਸਮ ਦੀ ਸੇਵਾ ਪਾਣੀ ਦੀ ਤੇ ਰਹਾਇਸ਼ ਦੀ ਹੋਣੀ ਸ਼ੁਰੂ ਹੋ ਗਈ। ਜਿੱਥੇ ਸਾਧੂ ਮਹਾਂਪੁਰਖਾਂ ਦਾ ਆਵਾਜਾਵੀ ਹੋ ਜਾਂਦੀ ਹੈ, ਉੱਥੇ ਸਤਸੰਗ ਵੀ ਸ਼ੁਰੂ ਹੋ ਜਾਇਆ ਕਰਦਾ ਹੈ। ਹਰ ਕੋਟੀ ਦੇ ਮਹਾਂਪੁਰਖ ਆਉਣੇ ਸ਼ੁਰੂ ਹੋ ਗਏ, ਸਤਸੰਗ ਦਾ ਵੀ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ, ਸਤਸੰਗ ਦੁਆਰਾ ਬੁੱਧ ਵੀ ਸ਼ੁੱਧ ਹੋਣੀ ਸ਼ੁਰੂ ਹੋ ਗਈ, ਬਹੁਤ ਸਾਰੇ ਰੂਹਾਨੀ ਭੇਦਾਂ ਦੀ ਵੀ ਵਾਕਫੀਅਤ ਹੋਣ ਲੱਗ ਪਈ। क्योंकि जिहा जा इंसान सुनता है वैसे ही कुछ उसने प्राप्त होया करता है। स्वयं करके कई कई साल यहां सेवा कर दे गुजर गए, बड़ी कठिन सेवा की थी। एक दफा एक प्रसिद्ध पुरुष आ गए, आके पूछते हैं सेठ न सेठ जी बड़ी सेवा आरंभी है, बड़ी कठिन कालना गालना है, तन करके मन करके धन करके की संकल्प है तेरा असल। ये सुन के सेठ ने कहा महाराज संकल्प पहले तो ये परमेश्वर पुत्र की दात बख्श, मैं सुनिया सी संतां की सेवा तो सब कुछ मिलता है, पर हूं एक कोई दृढ़ संकल्प मेरा नहीं है, वही बख्श तो वे वाह नहीं सेवा करके परलोक का मेरा सिंह ही जाना। ये सुन के महापुरुष बहुत खुश हुए, कहने लगे अच्छा परलोक का तेरा जरूरी सिमर जाने क्यों सत्संग के मार्ग विच पै गया है, पर तेन परमेश्वर ए भी कृपा करे पुत्र की दात भी बख्शे। तीन बचन हो गया साध बचन अटला
स्वामी चंद्रमा
ਮੁਤਾਬਕ ਮਹਾਂਪੁਰਖਾਂ ਦਾ ਉਸਨੂੰ ਬਚਨ ਹੋ ਗਿਆ। ਸਮਾਂ ਪਾ ਕੇ ਬੱਚੇ ਦੀ ਆਸ ਹੋਈ, ਸਾਧ ਸੰਗਤ ਸਾਧ ਬਚਨ ਅੱਲਾਹ ਦਾ। ਇਸ ਦੀ ਬਾਬਤ ਹੁਣ ਤੱਕ ਜਦ ਤੋਂ ਸ੍ਰਿਸ਼ਟੀ ਰਚੀ ਹੈ ਕਿਤਨੇ ਪ੍ਰਮਾਣ ਦਿੱਤੇ ਜਾਣ। ਦੇਖੋ ਨਾ, ਜਿਸ ਵਕਤ ਦੁਆਪਰ ਯੁੱਗ ਦਾ ਅਖੀਰ ਆਏ, ਪਾਂਡਵਾਂ ਦੇ ਵੰਸ਼ ਵਿੱਚੋਂ ਆਖਰੀ ਰਾਜਾ ਰਿਸ਼ਤ ਸੀ। ਬੜਾ ਧਰਮਾਤਮਾ, ਨਿਆਂਕਾਰੀ, ਪ੍ਰਜਾ ਪਾਲਕ, ਸੰਤ ਸੇਵੀ, ਜਿਤਨੇ ਗੁਣ ਪ੍ਰਜਾ ਦੇ ਵਾਸਤੇ, ਪ੍ਰਜਾ ਨੂੰ ਸੁਖ ਦੇਣ ਵਾਸਤੇ ਰਾਜਾ ਵਿੱਚ ਹੋਣੇ ਚਾਹੀਦੇ ਨੇ, ਉਹਦੇ ਵਿੱਚ ਪਾਏ ਜਾਂਦੇ ਸਨ। ਇਉਂ ਕਰਕੇ ਅੱਜ ਉਹ ਸ਼ਿਕਾਰ ਆ ਚੜਿਆ, ਸਾਥੀ ਵਿਛੜ ਗਏ, ਘਣਾ ਜੰਗਲ ਸੀ, ਪਿਆਸ ਲੱਗੀ, ਇਕੱਲਾ ਰਹਿ ਗਿਆ। ਸੋ ਫਿਰਦਿਆਂ ਫਿਰਦਿਆਂ ਉਸ ਘਣੇ ਜੰਗਲ ਦੇ ਵਿੱਚ ਇੱਕ ਰਿਸ਼ੀ ਦਾ ਆਸ਼ਰਮ ਸੀ। ਚਾਰ ਚੁਫੇਰੇ ਵੱਡਾ ਵੱਡਾ ਬਾਗਲਾ ਕੀਤਾ, ਵਿੱਚ ਖੂਹੀ ਲੱਗੀ ਸੀ, ਰਿਸ਼ੀ ਦੀ ਛੱਪੜੀ ਪਈ ਸੀ, ਔਰ ਇੱਕ ਉੱਚਾ ਜਿਹਾ ਚੌਂਤਰਾ ਬਣਿਆ। ਰਿਸ਼ੀ ਉਸ ਚੌਂਤਰੇ ਉੱਪਰ ਆਸਣ ਵਿਛਾਈ, ਚੌਂਕੜਾ ਮਾਰੀ, ਪਦਮਾਸਣ ਲਗਾਇਆ, ਦਸਵੇਂ ਦੁਆਰ ਪ੍ਰਾਣ ਚੜਾਈ, ਸਮਾਧੀ ਲਾਈ, ਬੈਠਾ। ਸਹੀਓ ਰਾਜੇ ਨੇ ਘੋੜਾ ਬਾਲ ਬੰਨ ਦਿੱਤਾ, ਰਸਤਾ ਸੀ ਜੋ ਅੰਦਰ ਜਾਣ ਵਾਸਤੇ, ਅਰੜਾ ਖੁਰਦ ਵਗੈਰਾ, ਉਸ ਥਾਈ ਅੰਦਰ ਲੰਘ ਕੇ ਗਿਆ। ਜਾ ਕੇ ਰਿਸ਼ੀ ਨੂੰ ਚੌਂਕੜਾ ਲਗਾਈ, ਚੌਂਕੜੇ ਉੱਤੇ ਬੈਠਾ ਦੇਖਿਆ, ਕਹਿਣ ਲੱਗਾ, ਰਿਸ਼ੀ ਜੀ ਪਿਆਸ ਲੱਗੀ ਹੈ, ਪਾਣੀ ਪਿਲਾਓ। ਭਲਾ ਜਿਸਦੇ ਪ੍ਰਾਣ ਦਸਵੀਂ ਦੁਆਰ ਚੜੇ ਹਨ, ਉਸਨੂੰ ਇਹੋ ਜਿਹੀ ਆਵਾਜ਼ ਕਿੱਥੋਂ ਸੁਣਾਈ ਦੇ? ਉਹਦੇ ਨਾਲ ਤਾਂ ਭਾਵੇਂ ਮੇਰੇ ਖੈ ਫੈਲ ਗਈਆਂ, ਤਾਂ ਵੀ ਪਤਾ ਨੀ ਲੱਗਦਾ, ਕਿਤਨੇ ਸਰੀਰ ਦੀ ਬੇਖਬਰੀ ਹੋ ਜਾਂਦੇ ਜਿਹਦੇ ਪ੍ਰਾਣ ਦਸਵੇਂ ਦੁਆਰ ਚੜ ਜਾਣ। ਸਾਸਾਂ ਇਹ ਹਟ ਜੋਗ ਕਹਿਲਾਉਂਦਾ ਹੈ, ਯਾਨੀ ਪ੍ਰਾਣਾਯਾਮ ਇਸ ਨੂੰ ਕਹਿੰਦੇ ਹਨ। ਪ੍ਰਾਣ ਨੂੰ ਹੌਲੀ 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 ਰੇਚਕ ਪੂਰਕ ਕਰਦੇ ਕਰਦੇ ਕੁਲਕ ਕਰਨਾ, ਅਸੀਂ ਥੋੜੇ ਥੋੜੇ ਵਧਾਉਂਦੇ ਵਧਾਉਂਦੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਨ ਲੱਗ ਜਾਂਦੇ। ਜਿਵੇਂ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਨ ਲੱਗ ਜਾਣ, ਸਰੀਰ ਦੀ ਪੂਰੀ ਬੇਖਬਰੀ ਹੋਣ ਲੱਗ ਪੈਂਦੀ ਹੈ। ਇਸ ਨੂੰ ਵਧਾਉਂਦੇ ਵਧਾਉਂਦੇ ਮਹੀਨਿਆਂ, ਸਾਲਾਂ, ਯੁੱਗਾਂ ਤੱਕ ਵੀ ਵਧਾ ਸਕਦੇ ਸੀ। ਦੇਖਿਆ ਸੀ ਆਪਣੀ ਸੁਣਿਆ ਸੰਤੋਖ ਸਰ, ਸ੍ਰੀ ਅੰਮ੍ਰਿਤਸਰ ਜੀ, ਸ਼ੋਕ ਵਿਯੋਜਨ ਦੇ ਮਹਾਰਾਜ ਜੀ ਸੇਵਾ ਕਰਵਾ ਰਹੇ ਸਨ। ਤੇ ਸੰਗਤਾਂ ਸੇਵਾ ਕਰਦੀਆਂ ਹਨ, ਕੀ ਦੇਖਿਆ? ਪੜ੍ਹਦਿਆਂ ਪੜ੍ਹਦਿਆਂ ਕਈ ਇੱਕ ਸਿੱਖ ਦੀ ਪੱਥਰ ਤੇ ਜਾ ਕੇ ਲੱਗਦੀ ਹੈ। ਹੌਲੀ ਹੌਲੀ ਮਿੱਟੀ ਉਠਾਈ, ਚਾਚ ਫੇਰੀ ਕੀਤੀ, ਦੇਖਿਆ ਉੱਥੇ ਇੱਕ ਮਠ ਹੈ ਛੋਟਾ ਜਿਹਾ ਪੱਥਰ ਦਾ। ਆ ਕੇ ਅਰਜ ਕੀਤੀ ਸਿੱਖਾਂ ਨੇ, ਵਿਯੋਜਨ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ, ਗਰੀਬ ਨੂੰ ਆਏ ਮਠ ਹੈ। ਗੁਰੂ ਜੀ ਕਹਿਣਗੇ, ਹਾਂ ਬਾਈ, ਉਹਦੇ ਵਿੱਚ ਕੀ ਯੋਗੀ ਬੈਠਾ ਹੈ, ਪ੍ਰਾਣ ਦਸਵੀਂ ਦੁਆਰ ਚੜਾਈ, ਸਮਾਧੀ ਲੱਗੀ ਹੈ। ਉਸ ਨੂੰ ਹਿਲਣਾ ਦੇ ਹੌਲੀ ਹੌਲੀ ਮਿੱਟੀ ਉਠਾ ਕੇ ਸਿੱਧੀ ਇਸ ਵੱਡੇ ਮਕਾਨ ਦੇ ਵਿੱਚ ਲਾਇਆ। ਇਸੇ ਤਰ੍ਹਾਂ ਕੀਤਾ ਗਿਆ। ਮੇਰੇ ਸਿਰ ਲੱਗੀ ਸੀ, ਸਿਲ ਹਟਾ ਕੇ ਜਦੋਂ ਦੇਖਿਆ ਤਾਂ ਅੰਦਰ ਹੱਡੀਆਂ ਦਾ ਢਾਂਚਾ, ਪਦਮਾਸਣ ਲੱਗਿਆ, ਇੱਕ ਯੋਗੀ ਸਮਾਧ ਸਿੱਤ ਬੈਠਾ ਹੋਇਆ। ਹੌਲੀ ਹੌਲੀ ਰੂਹ ਵਿੱਚ ਲਪੇਟ ਕੇ ਬਾਹਰ ਕੱਢਿਆ, ਕਿਤੇ ਹਵਾ ਨਾ ਲੱਗ ਜਾਏ। ਤੇ ਉਹਦੇ ਦਿਮਾਗ ਦੇ ਵਿੱਚ ਹਥੇਲੀਆਂ ਤੇ ਪਾਤਰੀਆਂ ਦੇ ਵਿੱਚ ਮਾਲਿਸ਼ ਕੀਤੀ ਗਈ, ਦਰਾਂਦ ਰੋਗਨ ਵਗੈਰਾ ਦੀ, ਉਹਦੇ ਪ੍ਰਾਣ ਨੀਚੇ ਉਤਰੇ, ਅੱਖਾਂ ਖੁੱਲੀਆਂ, ਤਾਕਤਾਂ ਕੁਛ ਰਹੀ ਨਹੀਂ ਸੀ ਸ਼ਰੀਰ ਦੇ ਵਿੱਚ। ਬਹੁਤ ਧੀਮੀ ਆਵਾਜ਼ ਵਿੱਚ ਪੁੱਛਿਆ, ਕਿਹੜਾ ਯੁੱਗ ਹੈ? ਬਾਬਾ ਬੁੱਢਾ ਜੀ, ਸੱਤਰਮੁਖੀ ਸ਼ਿਵ ਕਹਿਣ ਲੱਗੇ, ਯੋਗੀ ਰਾਜ, ਇਹ ਕਲ ਯੁੱਗ ਹੈ। ਮੈਂ ਤ੍ਰੇਤੇ ਯੁੱਗ ਦਾ ਬੈਠਾ ਹੋਇਆ, ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਸਿਖਲਾ ਦਿੱਤਾ ਸੀ, ਮੈਂ ਪ੍ਰਾਰਥਨਾ ਕੀਤੀ, ਮੇਰੀ ਕਲਿਆਣ ਕਦ ਹੋਏਗੀ? ਕਲਿਆਣ ਹਮੇਸ਼ਾ ਬ੍ਰਹਮ ਗਿਆਨ ਸੇ ਹੈ। ਪ੍ਰਾਣਾਯਾਮ ਬਿਰਤੀ ਦੀ ਅਸਥਿਤੀ ਦਾ ਸਾਧਨ ਹੈ। ਪ੍ਰਾਣਾਯਾਮ, ਸੁਰਤ ਸ਼ਬਦ ਯੋਗ ਔਰ ਭਗਤੀ ਯੋਗ ਆਦਿ, ਇਹਨਾਂ ਦੁਆਰਾ ਮਨ ਅਸਥਿਤ ਹੁੰਦਾ ਹੈ, ਪਰ ਬ੍ਰਹਮ ਗਿਆਨ ਦੁਆਰਾ ਜਨਮ ਦੀ ਨਿਵਿਰਤੀ ਹੁੰਦੀ ਹੈ। ਇਸ ਕਰਕੇ ਮੇਰੇ ਪ੍ਰਾਣ ਦਾ ਚੜਨ ਲੱਗ ਪਏ ਸਨ। ਸਮਾਧੀ ਜਿੰਨੀ ਜਿੰਨੀ ਦੇਰ ਤੱਕ ਮੈਂ ਚਾਹੁੰਦਾ ਉਨੀ ਉਨੀ ਦੇਰ ਤੱਕ ਲਗਾ ਸਕਦਾ। ਉਹਨਾਂ ਦੇ ਇਹ ਅਸੂਲ ਹੁੰਦੇ ਸਨ, ਖਟਕਰਮ ਪਹਿਲੇ ਮੰਨੇ ਜਾਂਦੇ ਸਨ। ਬੜਾ ਔਖਾ ਹਟ ਯੋਗ ਇਹ, ਸਰੀਰ ਦੀ ਬਿਲਕੁਲ ਸਫਾਈ ਕਰਨੀ, ਨਾੜੀਆਂ ਦੀ ਸਫਾਈ, ਕਈ ਤਰੀਕੇ ਸਿਰ ਨਿਵਲੀ ਨੇਕੀ ਧੋਤੀ ਆਦਿ ਦੁਆਰਾ ਕਰਕੇ ਫਿਰ ਉਹ ਮਹਿੰਦੇ ਹੁੰਦੇ ਸਨ। ਇਹ ਸੰਕਲਪ ਲੈ ਕੇ ਬੈਠਣਾ ਵੀ ਇਤਨੇ ਸਾਲ, ਇਤਨੇ ਮਹੀਨੇ ਜਾਂ ਇਤਨੇ ਯੁੱਗ ਮੈਂ ਪ੍ਰਾਣ ਨਹੀਂ ਉਤਾਰਨੇ। ਸੋ ਈਸ਼ਵਰ ਦੀ ਨੀਅਤ ਇਹੀ ਜੀ ਸੀ, ਜਿਹੜਾ ਸੰਕਲਪ ਲੈ ਕੇ ਬਹਿੰਦਾ ਸੀ ਉਸ ਮੌਕੇ ਉਹਦੇ ਪ੍ਰਾਣ ਉਤਰੇ ਹੁੰਦੇ ਸਨ। ਇਸ ਕਰਕੇ ਜਿਸ ਵਕਤ ਇਹ ਗੱਲ ਕਹੀ ਕਿਹੜਾ ਯੁੱਗ ਹੈ, ਤੇ ਬਾਬੇ ਬੁੱਢੇ ਨੇ ਕਿਹਾ ਯੁਗੀ ਰਾਜ ਇਹ ਕਲ ਯੁੱਗ ਹੈ। ਉਹ ਕਹਿਣ ਲੱਗਾ ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਸਿਖਲਾ ਦਿੱਤਾ ਸੀ, ਦਸਵੀਂ ਵਾਰ ਮੇਰੇ ਪ੍ਰਾਣ ਸਥਿਤ ਹੋਣ ਲੱਗ ਪਏ ਸਨ। ਮੈਂ ਪ੍ਰਾਰਥਨਾ ਕੀਤੀ ਸੀ ਮੇਰੀ ਕਲਿਆਣ ਹੋਵੇ, ਮੁਕਤ ਹੋਵੇ, ਮੁਕਤ ਜਨਮਾਂ ਦੀ ਮੁਕਤੀ ਬੜੀ ਗਿਆਨ ਸਿੰਘ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਕਿਹਾ ਤੇਰੀ ਮੁਕਤ ਵਿੱਚ ਬੜਾ ਸਮਾਂ ਹੈ। ਹੁਣ ਤ੍ਰੇਤਾ ਯੁੱਗ ਦੇ ਹਜ਼ਾਰਾਂ ਸਾਲ ਲੈਂਦੇ ਹਨ, ਇਸ ਤੋਂ ਬਾਅਦ ਦਵਾਪਰ ਯੁੱਗ ਆ ਜਾਏਗਾ, 4,64,000 ਵਰਸ ਦਵਾਪਰ ਯੁੱਗ ਦਾ ਹੈ, 5,000 ਵਰਸ ਕਲਯੁੱਗ ਬੀਤ ਜਾਏਗਾ, ਫਿਰ ਗੁਰੂ ਨਾਨਕ ਅਵਤਾਰ ਹੋਣਗੇ ਦੁਨੀਆਂ ਦੇ ਵਿੱਚ ਨਾਮ ਜਪਾਉਣ ਵਾਸਤੇ, ਸੌਖਾ ਮਾਰਗ ਗੁਰਸਿੱਖੀ ਭਗਤੀ ਮਾਰਗ ਦੇ ਕਰਵਾ ਕੇ ਜੀਵਨ ਦਾ ਉਧਾਰ ਕਰਨ ਵਾਸਤੇ ਉਹਨਾਂ ਦਾ ਅਵਤਾਰ ਹੋਵੇਗਾ। ਸੱਤਾਂ ਦੀਪਾਂ ਨਵਾਂ ਕਣਾਂ ਵਿੱਚ ਫਿਰ ਕੇ ਆਪ ਜੀ ਸਭ ਨੂੰ ਇਸ ਮਾਰਗ ਵਿੱਚ ਲਗਾ ਕੇ ਸਦਾ ਉਧਾਰ ਕਰਨਗੇ। ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ 5ਵੇਂ ਜਾਨਸ਼ੀਨ ਹੋਣਗੇ ਗੁਰੂ ਅਰਜਨ ਦੇਵ ਜੀ, ਉਹਨਾਂ ਤੋਂ ਤੈਨੂੰ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ, ਫਿਰ ਤੇਰੀ ਕਲਿਆਣ ਹੋਵੇਗੀ। ਜਦੋਂ ਇੰਨੀ ਗੱਲ ਕਹੀ ਤੇ ਬਾਬੇ ਬੁੱਢੇ ਨੇ ਕਿਹਾ ਯੋਗੀ ਰਾਜ ਉਹੀ ਸਮਾਂ ਹੁਣ ਆ ਗਿਆ ਹੈ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਦੇ ਸਾਹਮਣੇ ਦਰਸ਼ਨ ਦੇ ਰਹੇ ਹਨ। ਤਾਕਤ ਜਿਸਮ ਵਿੱਚ ਹੈ ਨਹੀਂ ਸੀ, ਹੱਡੀਆਂ ਦਾ ਢਾਂਚਾ ਸੀ, ਉਸਨੇ ਸਤਿਕਾਰ ਵਾਸਤੇ ਸਿਰ ਚੁਕਾਇਆ। ਖੈਰ ਗੁਰੂ ਜੀ ਨੇ ਕਿਹਾ ਯੋਗੀ ਰਾਜ ਦੱਸੋ ਕੀ ਗੱਲ ਲੱਗ ਰਹੀ, ਮਾਰ ਕਿਰਪਾ ਕਰੋ, ਤੇ ਕਿਤਨਾ ਸਮਾਂ ਗੁਜ਼ਰ ਗਿਆ, ਇਸ ਗੱਲ ਦੀ ਉਡੀਕ ਵਾਸਤੇ ਇਸ ਸੰਕਲਪ ਨੂੰ ਲੈ ਕੇ ਮੈਂ ਬੈਠਾ ਹੋਇਆ ਸੀ। ਤਦੇ ਬਹੁਤ ਸਾਰੀ ਮਿੱਟੀ ਉੱਪਰ ਆ ਗਈ, ਫਿਰ ਉਹਦੇ ਵਿੱਚ ਤਲਾ ਕੱਟਿਆ ਗਿਆ। ਸਿਉਂ ਕਰਕੇ ਕਿਰਪਾ ਕਰੋ ਗੁਰੂ ਜੀ ਨੇ, ਜਿਵੇਂ ਕੱਪੜਾ ਹੋਵੇ ਸਾਫ ਬਿਲਕੁਲ, ਲਲਾਰੀ ਦੇ ਪਾਸ ਕੋਈ ਰਮਾਉਣ ਵਾਲਾ ਲੈ ਜਾਵੇ, ਲਲਾਰੀ ਉਸ ਨੂੰ ਸੋਹਣਾ ਰੰਗ ਚਾੜ ਦਿੰਦਾ ਹੈ। ਜੇ ਮੈਲਾ ਕੱਪੜਾ ਹੋਵੇ ਇਹ ਨਵੇਂ ਰੰਗ ਮੈਲਾ ਹੈ, ਇਹ ਚ ਸੰਘਾਈ ਹੈ, ਇਹ ਕੱਢ ਪਹਿਲਾਂ, ਇਹਦੀ ਮੈਲ ਕੱਢ, ਫਿਰ ਤੇਰੇ ਕੱਪੜੇ ਨੂੰ ਸੋਹਣਾ ਰੰਗ ਚੜੇਗਾ। ਇਸੇ ਤਰ੍ਹਾਂ ਮਨ ਰੂਪੀ ਬਸਤਰ ਹੈ, ਮਲ ਬਖੇਪ ਅਰਣਾ ਤਿੰਨ ਦੋਸ਼ ਇਸ ਵਿੱਚ ਪਏ ਹੋਏ ਹਨ। ਮਲ ਦੋਸ਼ ਦੀ ਨਿਵਿਰਤੀ ਹੋ ਜੇ, ਬਖੇਪ ਦੀ ਨਿਵਿਰਤੀ ਹੋ ਜੇ, ਫਿਰ ਤੀਸਰਾ ਦੋਸ਼ ਜਿਹੜਾ ਵਰਣ ਦੋਸ਼ ਉਹਨੂੰ ਦੂਰ ਹੋਣ ਵਾਸਤੇ ਕੋਈ ਚਿਰ ਨਹੀਂ ਲੱਗਦਾ, ਉਹ ਤਾਂ ਬੜਾ ਜਾਂਦਾ ਰੰਗ ਹੀ ਚੜ੍ਹਨਾ ਹੈ। ਇਉਂ ਕਰਕੇ ਉਸ ਮੌਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸਦੇ ਉਧਾਰ ਵਾਸਤੇ, ਕਿਉਂਕਿ ਬੁੱਤ ਤਾਂ ਬਿਲਕੁਲ ਸ਼ੁੱਧ ਸੀ, ਸ਼ਬਦ ਉਚਾਰਨ ਕਰਕੇ ਉਸਦੀ ਕਲਿਆਣ ਕੀਤੀ ਸੀ, ਇਹ ਸ਼ਬਦ ਉਸ ਮੌਕੇ ਉਚਾਰਨ ਕੀਤਾ ਸੀ।
ਅਬਨਾਸ਼ੀ ਜੀ ਬਿਨ ਸੁਖ ਨਾਹੀ Thank you.
ਮਾਇੰਡ ਵਿੱਚ ਤਿੰਨ ਦੋਸ਼ ਪਏ ਹੋਏ ਹਨ। ਜਿਵੇਂ ਇਨਸਾਨ ਦਾ ਚਿਹਰਾ ਜਿਉਂਦੇ ਤਿਉਂ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਕਿਸੇ ਆਦਮੀ ਨੂੰ ਭਰਮ ਪੈ ਜਾਏ ਕਿ ਮੇਰਾ ਚਿਹਰਾ ਕਾਲਾ ਹੈ, ਉਹ ਭਰਮ ਦੂਰ ਕਰਨ ਵਾਸਤੇ ਕੀ ਉਪਾਅ ਕਰਦਾ ਹੈ? ਚਿਹਰੇ ਨੂੰ ਹੁਣ ਤਾਂ ਦੇਖੇ ਨਹੀਂ ਜਾਂਦਾ, ਸ਼ੀਸ਼ੇ ਵਿੱਚ ਦੇਖਣਾ ਹੈ ਉਸਨੇ। ਸ਼ੀਸ਼ਾ ਜੇ ਪੁੱਠਾ ਹੋਵੇ ਤਾਂ ਨਹੀਂ ਦਿੰਦਾ ਹੈ, ਸ਼ੀਸ਼ਾ ਜੇ ਸਿੱਧਾ ਹੋਵੇ ਹੋਵੇ ਮੈਲਾ ਬਿਲਕੁਲ, ਫਿਰ ਵੀ ਚਿਹਰਾ ਨਹੀਂ ਦਿੰਦਾ ਹੈ। ਜੇ ਸ਼ੀਸ਼ਾ ਬਿਲਕੁਲ ਸਾਫ ਹੋਵੇ ਔਰ ਚਿਹਰੇ ਦੇ ਸਨਮੁਖ ਹੋਵੇ, ਚਿਹਰਾ ਦਿਸ ਪਏਗਾ। ਚਿਹਰਾ ਪਹਿਲਾਂ ਵੀ ਜਿਹਾ ਜਿਹਾ ਸੀ ਉਹਾ ਜਿਹਾ ਹੀ ਸੀ, ਜਿਹਾ ਜਿਹਾ ਹੁਣ ਸ਼ੀਸ਼ੇ ਦੇਖਿਆ ਵੈਸਾ ਹੀ। ਇਸੇ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਹਰੇਕ ਦੇ ਅੰਦਰ ਇੱਕੋ ਜਿਹਾ ਇੱਕ ਰਸ ਵਸ ਰਿਹਾ, ਉਹਦੇ ਵਿੱਚ ਫਰਕ ਨਹੀਂ ਪੈਂਦਾ ਹੈ। ਪਰ ਉਸਦੇ ਦਰਸ਼ਨ ਵਾਸਤੇ ਹਰ ਇਨਸਾਨ ਦੇ ਮਨ ਰੂਪੀ ਸ਼ੀਸ਼ੇ ਦੇ ਵਿੱਚ ਫਰਕ ਪਿਆ ਹੋਇਆ ਹੈ। ਮਨ ਦੇ ਵਿੱਚ ਤਿੰਨ ਦੋਸ਼ ਪਏ ਹੋਏ ਹਨ। ਇੱਕ ਮਨ ਰੂਪੀ ਸ਼ੀਸ਼ਾ ਪੁੱਠਾ, ਪੁੱਠਾ ਕੀ ਹੈ? ਨਾਸਤਿਕ ਭਾਵਨਾ ਆਈ ਹੋਈ ਹੈ, ਪ੍ਰਸੰਗ ਦੇ ਜ਼ੇਰੇ ਅਸਰ, ਗੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਇਸਦੀ ਬੁੱਧ ਇਤਨੀ ਮਲਨ ਹੋ ਜਾਂਦੀ ਹੈ, ਇਹ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਇਹ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ। ਪਰ ਜਦੋਂ ਸਤਸੰਗ ਕਰਨ ਲੱਗਦਾ ਸ਼ਰਧਾ ਪ੍ਰੇਮ ਨਾਲ ਮਹਾਂਪੁਰਖਾਂ ਨਾਲ, ਉਸ ਮੌਕੇ ਹੌਲੀ ਹੌਲੀ ਇਹ ਸ਼ੀਸ਼ਾ ਸਿੱਧਾ ਹੋਣ ਲੱਗਦਾ ਹੈ, ਗਿਆਨੀ ਦੀ ਬੁੱਧ ਬਦਲਣ ਲੱਗਦੀ ਹੈ, ਫਿਰ ਇਸ ਦੇ ਵਿੱਚ ਮਲ ਪਈ ਹੋਈ ਹੈ। ਬੁਰੇ ਕਰਮਾਂ ਦੀ ਮਨ ਬੁਰੇ ਪਾਸੋਂ ਨੇ ਖਿੱਚ ਖਾਈ ਜਾਂਦਾ ਹੈ, ਬੁਰਾਈਆਂ ਨੂੰ ਹੀ ਚਾਹੁੰਦਾ ਹੈ, ਸ਼ਰਾਬ, ਖੁਆਬ, ਜੂਆ, ਠੱਗੀ, ਦੁਰਾਚਾਰ, ਇਹਨਾਂ ਕੰਮਾਂ ਨੂੰ ਹੀ ਚਾਹੀ ਜਾਂਦਾ, ਇਹ ਇਹਦੇ ਵਿੱਚ ਮੈਲ ਪਈ ਹੋਈ ਹੈ। ਫਿਰ ਇਹ ਮਨ ਰੂਪੀ ਸ਼ੀਸ਼ਾ ਹਿਲਦਾ ਹੈ, ਹਿਲਦਾ ਕੀ ਬਖਸ਼ੇ ਤਾਂ ਭਜਨ ਕਰਨ ਲੱਗਦਾ ਹੈ, ਜਪੀ ਸਾਹਿਬ ਦਾ ਪਾਠ ਕਰਨ ਲੱਗਦਾ, ਇੱਕ ਓਂਕਾਰ ਤੇ ਜਾਂ ਸਲੋਕ ਤੇ ਜਾ ਪਹੁੰਚਦਾ, ਵਿਚਾਰ ਵਿਚਾਰ ਪਤਾ ਨੀ ਕਿੱਥੇ ਫਿਰ ਆਉਂਦਾ। ਸੰਯੋਗ ਕਰਕੇ ਇਹ ਮਨ ਰੂਪੀ ਸ਼ੀਸ਼ਾ ਚੰਚਲ ਹੈ। ਜਦੋਂ ਤਿੰਨੇ ਦੋਸ਼ ਦੂਰ ਹੋ ਜਾਣ, ਸ਼ੀਸ਼ਾ ਸਿੱਧਾ ਹੋ ਜੇ, ਸਾਫ਼ ਹੋ ਜੇ, ਟਿਕ ਜਾਏ, ਤੇ ਚਿਹਰਾ ਉਹਦੇ ਵਿੱਚ ਦੇਖੀਏ ਜਿਵੇਂ ਦਿਸ ਪੈਂਦਾ ਹੈ, ਚਿਹਰੇ ਚ ਫਰਕ ਨਹੀਂ ਹੈ। ਇਸੇ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਵਾਸਤੇ, ਸਿੱਧਾ ਕਰਨ ਵਾਸਤੇ ਸਤਸੰਗ ਹੈ, ਸ਼ਰਧਾ ਭਾਵਨਾ ਸਤਸੰਗ ਕਰੇ। ਫਿਰ ਇਸਦੀ ਮਨ ਦੂਰ ਕਰਨ ਵਾਸਤੇ ਨਿਸ਼ਕਾਮ ਸੇਵਾ, ਦਾਨ, ਇਸ਼ਨਾਨ ਆਦਿ ਸਤ ਕਰਮ ਹਨ, ਦਵਾਈਆਂ ਨੂੰ ਛੋੜ ਕੇ। ਫਿਰ ਮਨ ਨੂੰ ਟਿਕਾਉਣ ਵਾਸਤੇ ਅਭਿਆਸ ਹੈ, ਸ਼ਬਦ ਸੁਰਤ ਦਾ ਅਭਿਆਸ ਹੈ, ਨਾਮ ਦਾ ਅਭਿਆਸ ਹੈ, ਬਾਣੀ ਦਾ ਅਭਿਆਸ ਹੈ, ਹੱਥ ਯੋਗ ਆਦਿ ਹਨ, ਇਹ ਯੋਗ। ਜਦੋਂ ਮਨ ਟਿਕ ਜਾਵੇ, ਅਸ਼ੁੱਧ ਹੋ ਜਾਵੇ, ਫਿਰ ਇਸਦੇ ਵਿੱਚ ਇੱਕ ਦੋਸ਼ ਬਾਕੀ ਰਹਿਣਾ ਹੁੰਦਾ, ਅਵਰਣ ਦੋਸ਼ ਜਿਸ ਨੂੰ ਕਹਿੰਦੇ ਹਨ, ਉਹ ਮਨ ਵਾਕ ਦੁਆਰਾ, ਸਤਪੁਰਸ਼ ਬੜੂ ਵਿਚਾਰ ਦੁਆਰਾ ਬੜੀ ਜਲਦੀ ਹੀ ਦੂਰ ਕਰ ਦਿੰਦੇ, ਉਹਨੂੰ ਦੂਰ ਹੋਣ ਨੂੰ ਚਿਰ ਨਹੀਂ ਲੱਗਦਾ। ਨਹੀਂ ਕੱਪੜੇ ਚ ਮੈਲ ਵੀ ਨਾ ਹੋਵੇ, ਔਰ ਕੱਪੜੇ ਵਿੱਚ ਠੰਡਿਆਈ ਵੀ ਨਾ ਹੋਵੇ, ਉਹਨੂੰ ਰੰਗ ਚਾੜ ਨੂੰ ਲੜਾਈ ਦੇਰ ਨਹੀਂ ਲਾਉਂਦਾ, ਚੱਟ ਹੀ ਸੋਹਣਾ ਰੰਗ ਚਾੜ ਹੁੰਦਾ ਹੈ। ਸੋ ਇਹਨਾਂ ਨੂੰ ਦੂਰ ਕਰਨਾ ਹੁੰਦਾ ਪਹਿਲੇ। ਇਸੇ ਤਰ੍ਹਾਂ ਉਹ ਯੋਗੀ ਦਾ ਮਨ ਬਿਲਕੁਲ ਸਾਫ਼ ਸੀ, ਟਿਕਿਆ ਸੀ, ਬੜੀ ਦੇਰ ਦਾ ਬੈਠਾ ਹੋਇਆ। ਗੁਰੂ ਜੀ ਨੇ ਜਦੋਂ ਇਹ ਬਚਨ, ਬ੍ਰਹਮ ਵਿਚਾਰ ਦੇ ਬਚਨ ਸੁਣਾਏ, ਬਾਜੀ ਦੇ ਜੈਸੇ ਬਾਜੀ ਪਾਈ, ਨਾਨਾ ਰੂਪ ਦੇਖ ਦਖਲਾਈ, ਸਾਂਗ ਉਤਾਰ ਸੁਣ ਪਸਾਰਾ, ਤਬ ਏਕੋ ਏਕ ਅੰਕਾਰਾ, ਕਮ ਨੂੰ ਦਿਸ਼ਟੋ ਬਨਸਾਇਓ, ਕਹਾ ਗਏ ਕਰਤੇ ਆਇਓ, ਜਲ ਤੇ ਉਠੇ ਅੰਗ ਤਰੰਗਾ, ਕਨ ਗੁਣਤੀ ਨੇ ਬਹੁ ਰੰਗਾ, ਬੀਜ ਬੀਜ ਦੇਖੋ ਬਹੁ ਪ੍ਰਕਾਰਾ, ਖਲ ਪਾਤੇ ਤੇ ਏਕ ਅੰਕਾਰਾ, ਧਰਮ ਲੋਭੋ ਮਾਂ ਵਿਚਾਰ, ਧਰਮ ਛੂਟੇ ਤੇ ਏਕ ਅੰਕਾਰ, ਕੋਈ ਅਵਿਨਾਸ਼ੀ ਬਿਨ ਸਤਨਾਮੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਣਾ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ। ਇਹ ਸ਼ਬਦ ਵਿਚਾਰ ਦੁਆਰਾ ਸੰਗਲ ਗਿਆਨ ਹੋਇਆ, ਹੁਣ ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਗੁਰੂ ਅਰਜਨ ਨੇ ਮਹਾਰਾਜ ਨੇ ਫਰਮਾਇਆ, ਯੋਗੀ ਰਾਜ, ਜੇਕਰ ਦੁਨੀਆਂ ਤੇ ਰਹਿਣਾ ਹੈ, ਰਹਿ ਸਕਦਾ ਹੈ ਜੀਵਨ ਦੇ ਤ੍ਰਿਪਤਿਆ ਜੀ ਕਰੇ, ਜੀਵਨ ਮੁਕਤੀ ਦਾ ਆਨੰਦ ਲੈ। ਅਗਰ ਤੂੰ ਨਹੀਂ ਚਾਹੁੰਦਾ, ਵਧੇ ਮੁਕਤੀ ਚਾਹੁੰਦਾ, ਤੇਰੀ ਖੁਸ਼ੀ ਇਹ ਸਰੀਰ ਨੂੰ ਛੱਡ ਕੇ ਪਰਾਂ ਹੋ ਜਾ। ਉਸ ਮੌਕੇ ਯੋਗੀ ਕਹਿੰਦਾ, ਮਹਾਰਾਜ ਤੂੰ ਮੈਂ ਇਸ ਖੱਡ ਨੂੰ ਰੱਖਣਾ ਨਹੀਂ ਚਾਹੁੰਦਾ, ਮੈਂ ਵਧੇ ਮੁਕਤੀ ਚਾਹੁੰਦਾ, ਇਸ ਵਾਸਤੇ ਇੰਨੀ ਦੇਰ ਤੱਕ ਮੈਂ ਬੈਠਾ ਰਿਹਾ। ਸੋ ਉਸ ਮੌਕੇ ਦਸਵੀਂ ਦੁਆਰ ਨੂੰ ਖੋੜ ਕੇ ਸਰੀਰ ਨੂੰ ਤਿਆਗ ਜਾਂਦਾ ਹੈ, ਮੈਂ ਸੱਪ ਕੰਜ ਤਿਆਗ ਜਾਂਦਾ। ਸੋ ਇਸ ਤਰੀਕੇ ਸਿਰ ਸਾਧ ਸਿੰਘ ਪ੍ਰਾਣਾਯਾਮੀਆਂ ਦੀ ਹਾਲਤ ਦੱਸੀ। ਪ੍ਰਾਣਾਯਾਮੀਆਂ ਦੀਆਂ ਜਿਹੜੀਆਂ ਸਮਾਧੀਆਂ ਹੁੰਦੀਆਂ ਹਨ, ਉਹ ਇਸ ਕਿਸਮ ਦੀਆਂ ਹੁੰਦੀਆਂ ਹਨ, ਬੜੀ ਬੜੀ ਦੇਰ ਤੱਕ ਬੈਠੇ ਰਹਿਣਾ, ਮਿਰਗ ਵੀ ਭਾਵੇਂ ਕਹਿ ਕਰ ਲੈਂਦੀ ਹੈ, ਸ਼ਰੀਰ ਦੀ ਅਨੁਸੋਜੀ ਕੋਈ ਨਹੀਂ ਹੁੰਦੀ, ਸ਼ਰੀਰ ਦੀ ਬੇਖਬਰੀ ਹੁੰਦੀ ਹੈ। ਇਸੇ ਤਰ੍ਹਾਂ ਰਾਜਾ ਪ੍ਰੀਸ਼ਤ ਸ਼ਿਕਾਰ ਖੇਡਦਾ ਖੇਡਦਾ ਘੋੜਾ ਬਾਹਰ ਬਣ ਕੇ ਜਦੋਂ ਉਸ ਮਹਾਤਮਾ ਦੇ ਅੰਦਰ ਗਿਆ, ਉਹ ਸਮਾਧਿਸਥ ਬੈਠਾ ਹੋਇਆ ਸੀ, ਜਾ ਕੇ ਕਹਿਣ ਲੱਗਾ ਮਹਾਤਮਾ ਜੀ ਪਾਣੀ ਪਿਲਾਓ। ਪਹਿਲਾਂ ਉਹਨੂੰ ਕੀ ਪਤਾ, ਪ੍ਰਾਣਾਯਾਮੀ ਸੀ, ਦਸਵੇਂ ਵਾਰ ਪ੍ਰਾਣ ਅਸਥਿਤ ਸਨ, ਫਿਰ ਕਿਹਾ ਪਾਣੀ ਪਿਲਾਓ ਪਿਆਸ ਲੱਗੀ ਹੈ, ਫਿਰ ਨਹੀਂ। ਪਰ ਕੱਲ ਯੁੱਗ ਨੇ ਉਸ ਰਾਜਾ ਦੀ ਬੁੱਧ ਭ੍ਰਿਸ਼ਟ ਕਰ ਦਿੱਤੀ। ਬੁੱਧ ਭ੍ਰਿਸ਼ਟ ਹੋਣ ਦੀ ਨਿਸ਼ਾਨੀ ਇਹੀ ਹੈ, ਕੱਲ ਯੁੱਗ ਦਾ ਬਲ ਪੈਣ ਦੀ ਨਿਸ਼ਾਨੀ ਇਹੀ ਹੈ, ਮਨ ਦਾ ਬੁਰੇ ਪਾਸੇ ਨੂੰ ਹੋ ਜਾਣਾ। ਹਾਲਾਂਕਿ ਸੰਤ ਸੇਵੀ ਸੀ, ਪਰਮਾਤਮਾ ਸੀ, ਇਹਨੇ ਜਾਣਦਾ ਵੀ ਸੀ ਵੀ ਸੰਤੀਆਂ ਸਮਾਧੀਆਂ ਲਗਾਉਂਦੇ ਹੁੰਦੇ ਹਨ, ਪਰ ਉਹਦੀ ਬੁੱਧ ਐਸੀ ਭ੍ਰਿਸ਼ਟ ਹੋ ਗਈ, ਉਹਦੇ ਚਿੱਤ ਵਿੱਚ ਇਹਦਾ ਖਿਆਲ ਆਇਆ ਵੀ ਮੈਨੂੰ ਪਾਣੀ ਨਹੀਂ ਪਿਲਾ ਰਿਹਾ, ਮੈਨੂੰ ਪਖੰਡ ਕਰ ਕਰਕੇ ਦਿਖਾ ਰਿਹਾ। ਇਹ ਖਿਆਲ ਆਉਣ ਦੀ ਦੇਰ ਸੀ, ਉੱਥੇ ਇੱਕ ਮੋਇਆ ਸੱਪ ਪਿਆ ਸੀ, ਘਣਾ ਜੰਗਲ ਸੀ, ਦਨਸ਼ਨਾ ਚੱਕ ਕੇ ਮੋਇਆ ਸੱਪ ਉਹ ਰਿਸ਼ੀ ਦੇ ਗਲ ਵਿੱਚ ਇਉਂ ਪਾਤਾ ਜਿਵੇਂ ਮਾਲਾ ਪਾਈ ਨਹੀਂ ਹੁੰਦੀ। ਰਿਸ਼ੀ ਨੂੰ ਕੋਈ ਪਤਾ ਨਹੀਂ, ਰਾਜਾ ਪਾਣੀ ਪੀ ਕੇ ਉੱਥੇ ਕੋਈ ਸੀ, ਘੁੜ ਕੇ ਸਵਾਰ ਹੋ ਕੇ ਆਪਣੇ ਘਰ ਚਲਾ ਗਿਆ। ਘਰ ਜਾ ਕੇ ਬਸਤਰ ਉਤਾਰੇ, ਇਸ਼ਨਾਨ ਵਗੈਰਾ ਕੀਤਾ, ਖਿਆਲ ਆਇਆ ਉਹ ਮੈਂ ਤਾਂ ਬਹੁਤ ਬੁਰੀ ਗੱਲ ਕਰਿਆ, ਇਹਦਾ ਸੁਨਿਆਜ਼ਾ ਮੈਨੂੰ ਪਤਾ ਨਹੀਂ ਕਿਤਨਾ ਬੁਰਾ ਭੁਗਤਣਾ ਪਵੇ, ਰਫਾਵਸ਼ ਭੁਗਤਣਾ ਪਵੇਗਾ। ਕਿਉਂਕਿ ਜਿਹੜਾ ਚੰਗਾ ਆਦਮੀ ਹੁੰਦਾ ਹੈ, ਜੇ ਕਿਤੇ ਕਿਤਾਈ ਕਿਸੇ ਕਾਰਨ ਤੇ ਉਹਦੀ ਬੁੱਧ ਭ੍ਰਿਸ਼ਟ ਹੋਣ ਕਰਕੇ ਤਾਂ ਗਲਤੀ ਹੋ ਜਾਏ, ਉਹਨੂੰ ਛੇਤੀ ਸਮਝ ਆ ਜਾਂਦੀ ਹੁੰਦੀ ਹੈ। ਤੇ ਜਿਹੜਾ ਲੱਗੇ ਗਏ ਇਹਨਾਂ ਕੰਮਾਂ ਵਿੱਚ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਪਾਪ ਕਰਦਾ ਕਿ ਨਾ ਕਰਦਾ, ਐਸੀ ਬੁੱਧ ਮਲੀਨ ਹੁੰਦੀ ਹੈ। ਇਉਂ ਕਰਕੇ ਉਹਨੂੰ ਛੇਤੀ ਖਿਆਲ ਆ ਗਿਆ ਵੀ ਇਹਦਾ ਜ਼ਰੂਰ ਕੋਈ ਨਾ ਕੋਈ ਬੁਰਾ ਨਤੀਜਾ ਨਿਕਲੇਗਾ। ਖੈਰ ਇੱਧਰੋਂ ਪਿੱਛੋਂ ਉਹ ਮਹਾਤਮਾ ਤਾਂ ਸਮਾਧੀ ਵਿੱਚ ਹੀ ਹੈ, ਉਹਦਾ ਇੱਕ ਸ਼ੀਸ਼ਾ ਆਇਆ, ਉਸਨੇ ਦੇਖਿਆ ਮੇਰੇ ਗੁਰੂ ਜੀ ਦੇ, ਮੇਰੇ ਸਵਾਮੀ ਜੀ ਦੇ ਗਲੇ ਵਿੱਚ ਕਿਸੇ ਨੇ ਮੋਇਆ ਸੱਪ ਪਾ ਦਿੱਤਾ। ਨਾ ਬਰਦਾਸ਼ਤ ਹੋ ਸਕਿਆ, ਗੁੱਸਾ ਆਇਆ, ਉਸਨੇ ਚੱਕੀ ਸ਼ਰਾਬ ਦੇ ਦਿੱਤਾ। ਜਿਸਨੇ ਇਹ ਹਰਕਤ ਕੀਤੀ ਹੈ ਉਸਨੂੰ ਅੱਜ ਤੋਂ ਸਭ ਦੱਸਿਆ ਮੌਤ ਹੋ ਜਾਵੇ, ਇਹ ਸ਼ਰਾਬ ਦੇ ਦਿੱਤਾ। ਜਦੋਂ ਰਿਸ਼ੀ ਦੀ ਸਮਾਧੀ ਟੁੱਟੀ, ਗਲ ਵਿੱਚ ਮੋਇਆ ਸੱਪ ਦੇਖਿਆ, ਉਹ ਸ਼ੀਸ਼ ਨੂੰ ਬੁਲਾ ਕੇ ਕਹਿਣ ਲੱਗੇ, ਕਿਉਂ ਬਾਈ ਕੋਈ ਬਚਨ ਤਾਂ ਨਹੀਂ ਕਰ ਦਿੱਤਾ? ਕਹਿਣਗੇ ਮੈਂ ਤਾਂ ਸ਼ਰਾਬ ਦੇ ਚੁੱਕਾ। ਕੀ ਗੱਲ ਵੀ ਅੱਜ ਤੋਂ ਅੱਠਵੇਂ ਨੂੰ ਸੱਪ ਦਸਿਆਂ ਦੀ ਮੌਤ ਹੋ ਜਾਵੇ? ਉਹ ਮਹਾਤਮਾ ਕਹਿਣਗੇ ਬਹੁਤ ਬੁਰੀ ਬਾਤ ਹੋਈ। ਰਾਜਾ ਪ੍ਰੀਸ਼ਤ ਸੀ, ਬੜਾ ਪਰਮਾਤਮਾ ਰਾਜਾ ਹੈ, ਪਰ ਜਨ ਇਹੋ ਜਿਹਾ ਰਾਜਾ ਮਿਲਣਾ ਬੜਾ ਔਖਾ ਹੈ। ਇਸ ਵਾਸਤੇ ਚੰਗਾ ਹੁਣ ਬਚਨ ਤਾਂ ਹੋ ਗਿਆ, ਤਾਂ ਨਹੀਂ ਚੜੇਗਾ, ਉਹਨੂੰ ਕਹਿ ਦੇ ਆਪਣੀ ਕਲਿਆਣ ਦਾ ਕੋਈ ਉਪਾਅ ਕਰ ਲਵੇ। ਸੁਨੇਹਾ ਭੇਜਿਆ, ਉਹ ਵੀ ਉਡੀਕ ਦੱਸ ਵੀ ਕੋਈ ਨਾ ਕੋਈ ਇਹਦਾ ਨਤੀਜਾ ਬੁਰਾ ਨਿਕਲਣਾ ਹੈ। ਕਹਿਣ ਲੱਗੇ ਆਪਣਾ ਉਪਾਅ ਕਰ ਲਓ, ਉਪਾਅ ਕੋਈ ਕਲਿਆਣ ਦਾ, ਅੱਜ ਤੋਂ ਅੱਠ ਦਿਨ ਦੇਰੀ ਮੌਤ ਹੋ ਜਾਣੀ, ਸਭ ਦੱਸਿਆ ਮੌਤ ਹੋਣੀ, ਇਹ ਵੀ ਖਿਆਲ ਕਰ ਲੈ। ਪ੍ਰੀਸ਼ਤਗੜ ਜਿਹੜਾ ਮੇਹਰ ਤੋਂ ਕੁਛ ਫਾਸਲੇ ਤੇ ਬਣਿਆ ਹੋਇਆ, ਉੱਥੇ ਉਸਨੇ ਦਰਿਆ ਵਗਦਾ ਸੀ, ਉਹਦੇ ਵਿੱਚ ਜਲਦੀ ਜਲਦੀ ਰਾਤ ਦੀ ਸ਼ੀਸ਼ੇ ਨਾਲ ਮਹਲਿਕ ਤਿਆਰ ਕੀਤਾ। ਦੂਸਰੇ ਦਿਨ ਹੀ ਭਗਤ ਪਾਉਣ ਦੀ ਕਥਾ ਸ਼ੁਰੂ ਕਰਾ ਦਿੱਤੀ, ਜੋ ਉਸ ਮਤ ਵਿੱਚ ਮੰਨੀ ਜਾਂਦੀ ਹੈ, ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਪਾਠ ਹੈ ਕਥਾ ਹੁੰਦੀ ਹੈ। ਇਉਂ ਕਰਕੇ ਉੱਥੇ ਸੁਖਦੇਵ ਸਵਾਮੀ ਤੋਂ ਕਥਾ ਸੁਣਨੀ ਸ਼ੁਰੂ ਕੀਤੀ, ਬਹੁਤ ਸਾਰੇ ਰਿਸ਼ੀ ਮੁਨੀ ਇਕੱਠੇ ਹੋਏ। ਅਸੀਂ ਨਤੀਜਾ ਸਾਹਸਿਕ ਇਹੀ ਹੋਇਆ, ਅੱਠਵੇਂ ਦਿਨ ਜਿਸ ਦਿਨ ਭੋਗ ਪਿਆ, ਉਦੋਂ ਅਸੀਂ ਫੁੱਲ ਚਾੜਨੀਆਂ ਆਪਣੇ ਇਸ਼ਟ ਦੇਵ ਦੇ ਸਤਿਕਾਰ ਵਾਸਤੇ, ਔਰ ਫਿਰ ਸਤਿਕਾਰ ਵਾਸਤੇ ਦੋਵੇਂ ਹੱਥਾਂ ਵਿੱਚ ਲੈ ਕੇ ਸੁੰਘਦੀਆਂ, ਕਈ ਤਰ੍ਹਾਂ ਮੱਥੇ ਨੂੰ ਬੁਲਾਉਣੇ। ਤੇ ਇਸੀ ਤਰ੍ਹਾਂ ਜਦੋਂ ਰਾਜਾ ਪ੍ਰੀਸ਼ ਤੇ ਫੁੱਲ ਸੁੰਘਣ ਲੱਗਿਆ, ਉਹਦੇ ਮੱਥੇ ਦੇ ਉੱਪਰ ਡੰਗ ਮਾਰ ਦਿੱਤਾ, ਸੁਖੂ ਉਤਾਰ ਕੇ ਤੱਛਕ ਆ ਗਿਆ ਸੀ, ਉਹਦਾ ਵਿਨਾਸ਼ ਹੋਇਆ। ਇਉਂ ਦੱਸਦੇ ਹਨ ਗੁਰੂ ਜੀ ਸਾਧ ਵਚਨ ਲਾਤਾ। ਹੁਣ ਸਮਾਂ ਵੀ ਦੇਖਣਾ, ਕੱਲ ਇੱਥੋਂ ਵਿਚਾਰ ਸ਼ੁਰੂ ਕਰਾਂਗੇ। ਹੁਣ ਇਸੀ ਤਰ੍ਹਾਂ ਸਹੀ ਰਹੋ, ਵਕਤ ਮੈਂ ਖਾਸ ਆਪਣੇ ਆਪ ਹੀ ਮੁੱਖ ਰੱਖਦਾ, 4 ਵਜੇ ਅਜੇ 10 ਮਿੰਟ ਰਹਿੰਦੇ ਹਨ, ਅੱਗੇ ਕਦੇ ਨਹੀਂ ਛੇੜਿਆ, ਕਿਉਂਕਿ ਪ੍ਰਸੰਗ ਜ਼ਿਆਦਾ ਵਕਤ ਲੈ ਲਏਗਾ। ਇੱਥੋਂ ਫਿਰ ਸ਼ੁਰੂ ਕਰਾਂਗੇ, ਹੁਣ ਗੱਜ ਵੱਜ ਕੇ ਗੁਰੂ ਸੁਰਤ ਵਿੱਚ ਬੋਲੋ।